ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡਾਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਂਗੇ ਤੇ ਨਰ ਦੋਜਕ ਜਾਹੇਂਗੇ ਸਤ ਪਾਖੈ ਰਵਿਦਾਸ ਹਮ ਸਰ ਦੀਨ ਦਿਆਲ ਨਾ ਤੁਮ ਸਰ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਾ ਪੂਰਨ ਦੀਜੈ ਹੋ ਬਲ ਬਲ ਜਾਓ ਰਮਈਆ ਕਾਰਣੇ ਕਾਰਨ ਕਵਨੇ ਅਬੋਲ ਬਹੁਤ ਜਨਮ ਬਿਛੜੇ ਥੇ ਮਾਧੋ ਬਹੁਤ ਜਨਮ ਬਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵਾਂ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲਈ ਪ੍ਰੀਤ ਮੈਂ ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲਈ ਪ੍ਰੀਤ
ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲਈ ਪ੍ਰੀਤ ਮਾਂ ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲਈ ਪ੍ਰੀਤ ਮਾਂ
ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲਈ तुम्हारे लेखे लेखे वेद लाले प्रीत मारे
जान मत मारे लेखे लेखे वेद लाले प्रीत मारे जान मत मारे लेखे लेखे वेद लाले प्रीत मारे
वाहे गुरु लेखे वेद लाले प्रीत मारे वाहे गुरु लेखे वेद लाले प्रीत मारे
वाहे गुरु लेखे वेद लाले प्रीत मारे वाहे गुरु लेखे वेद लाले प्रीत मारे
वाहे गुरु लेखे वेद लाले प्रीत मारे वाहे गुरु लेखे वेद लाले प्रीत मारे
वाहे गुरु लेखे वेद लाले प्रीत मारे वाहे गुरु लेखे वेद लाले प्रीत मारे प्रीत मारे जान मत मारे लेखे लेखे वेद लाले प्रीत मारे
परम सत्कार योग गुरु रूप गुरु प्यारी गुरु खालसा साध संगत जी बहुत ही सुहावना समा है जो सरबत साध संगत बड़े ही प्यार सहत सतगुरु महाराज जी दे पावन पवित्र गोद दा आनंद मान रहे हो जो सतगुरु महाराज जी दे पावन पवित्र चरणा दे विच आप जी अपनियां हाजरियां लवा करके गुरु की आशीषा नूं प्राप्त कर रहे हो बड़े लंबे समय तो सतगुरु महाराज जी दे चरणा दे विच अपनियां हाजरियां लवा रहे हो सुदासां तो पहला आप जी सत्कारयोग भाई साहब भाई दलवीर सिंह जी तिना दे पासों सतगुरु महाराज जी की अमृतमयी गुरबाणी की विचार गुरमत विचारां बड़े प्यार सत सरवण कर रहे सी उपरंत गुरु के इतिहास गुरु घर की वडियाई नूं सरवण करन वास्ते संगत दे रूप दे विच जुड़ करके बैठे हो साध संगत जी अज दा जो पावन पवित्र दिहाड़ा है धन गुरु रविदास महाराज जी जो दुनिया नूं तारन वास्ते दुनिया दे भले वास्ते संसार दे विच आए जिन्हां ने अपना जीवन दुनिया दे भले वास्ते लाया उस परमेशर दी बंदगी करके उस परमेशर दा नाम जप के अपने जीवन नूं परमात्मा वाहिगुरु दे लेखे विच लाया ते बेअंत भुले भटके लोकां नूं सच दा मार्ग दस के बेअंत भुले भटके लोकां नूं सच दे मार्ग ते पा के उन्हां दा जीवन सवारिया जिन्हां दी पावन पवित्र गुरबाणी अज भी सतगुरु महाराज जी की पावन स्वरूप साहब श्री गुरु ग्रंथ साहब जी दे विच दर्ज है रविदास भगत जी महाराज जो बचन करते हैं हमसर दीन दयालना तुमसर अब पतियार क्या कीजे ऐ परमेश्वर साडे वर्गा दीन कोई नहीं तेरे वर्गा दयालु कोई नहीं तुसी साडे ते कृपा करो साडे ते रहमत करो बचनी तोर मोर मन माने जन को पूर्ण दीजे कृपा करो असी तुहाडे बचना नूं मन सकीए तुहाडे बचना दी पालना कर सकीए इहो जी कृपा करो इहो जी रहमत कर दिओ क्योंकि साध संगत जी गुरु दे बचन ते असी सारे सुणदे आं पर मन दा कोई विरला है गुरु रविदास महाराज जी अपनी पावन पवित्र गुरबाणी दे विच बचन दर्ज करदे हन हां बल बल जाओ रमैया कारण कवन अबोल ऐ परमेश्वर ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ, ਅਸੀਂ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ। ਬਹੁਤ ਜਨਮ ਬਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ, ਕਿਰਪਾ ਕਰੋ ਸਾਡੇ ਤੇ। ਇਹ ਜਿਹੜਾ ਜਨਮ ਹੈ, ਇਹ ਜਿਹੜਾ ਜਨਮ ਤੁਸੀਂ ਸਾਨੂੰ ਬਖਸ਼ਿਆ, ਇਹ ਤੁਹਾਡੇ ਲੇਖੇ ਵਿਚ ਲੱਗ ਜਾਵੇ। ਅੱਗੇ ਬੜੇ ਜਨਮ ਹੋ ਗਏ ਤੁਹਾਡੇ ਤੋਂ ਵਿਛੜਿਆ ਹੋਇਆ, ਇਹ ਜਿਹੜਾ ਸਮਾਂ ਸਾਡਾ ਅਜਾਈ ਨਹੀਂ ਜਾਣਾ ਚਾਹੀਦਾ, ਕਿਰਪਾ ਕਰੋ। ਅਰਦਾਸ ਕਰਦੇ ਹਨ ਸਾਧ ਸੰਗਤ ਜੀ। ਗੁਰੂ ਕਿਸ ਨੂੰ ਕਹਿੰਦੇ ਹਨ? ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਜਿਹੜਾ ਪ੍ਰਕਾਸ਼ ਦਾ ਹੈ। ਜਿਹੜਾ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਦੂਰ ਕਰਦਾ, ਜਿਹੜਾ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦਾ, ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਭਗਤ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ। ਜਦੋਂ ਰਵਿਦਾਸ ਮਹਾਰਾਜ ਇਸ ਸੰਸਾਰ ਦੇ ਵਿੱਚ ਆਏ, ਉਹਨਾਂ ਨੂੰ ਸੰਸਾਰ ਦੇ ਵਿੱਚ ਆਉਣ ਦੀ ਲੋੜ ਕਿਉਂ ਪਈ? ਕਿਉਂਕਿ ਰਵਿਦਾਸ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਸਾਧ ਸੰਗਤ ਜੀ ਇਸ ਧਰਤੀ ਤੇ ਬੜੇ ਜਾਤਾਂ ਪਾਤਾਂ ਦੇ ਭੇਦਭਾਵ ਸਨ, ਊਚ ਨੀਚ ਦੇ ਭੇਦਭਾਵ ਕੀਤੇ ਜਾਂਦੇ ਸਨ। ਸਾਡੇ ਵਰਗਿਆਂ ਨੂੰ ਨੀਵੇਂ ਕਹਿ ਕੇ ਦੁਰਕਾਰਿਆ ਜਾਂਦਾ ਸੀ, ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ। ਇੱਥੋਂ ਤੱਕ ਵਿਚਾਰਵਣ ਲਿਖਦੇ ਨੇ, ਕਿਸੇ ਉੱਚੀ ਜਾਤੀ ਵਾਲੇ ਪੰਡਿਤ ਨੇ, ਕਿਸੇ ਬ੍ਰਾਹਮਣ ਨੇ ਖਾਲ ਦੇ ਵਿੱਚੋਂ ਪਾਣੀ ਪੀਣਾ ਹੋਵੇ ਤੇ ਸਾਧ ਸੰਗਤ ਜੀ ਖੂਹ ਚੱਲਦਾ ਹੋਵੇ ਤੇ ਖੂਹ ਦੀ ਗਾਦੀ ਤੇ ਬੈਠਾ ਹੋਇਆ, ਜਿਹਨੂੰ ਆਪਾਂ ਨੀਵੀਂ ਜਾਤ ਇਹ ਕਹਿੰਦੇ ਸੀ, ਕੋਈ ਨੀਵੀਂ ਜਾਤੀ ਦਾ ਸ਼ੂਦਰ ਮਨੁੱਖ ਗਾਦੀ ਤੇ ਬੈਠਾ ਪਸ਼ੂ ਹੱਕਦਾ ਹੋਵੇ, ਤੇ ਇਹ ਜਿਹੜੇ ਪੰਡਿਤ ਲੋਕ ਸੀ, ਚੱਲ ਰਹੀ ਖਾਲ ਦੇ ਵਿੱਚੋਂ ਪਾਣੀ ਨਹੀਂ ਸੀ ਪੀਂਦੇ। ਕਹਿੰਦੇ ਹਨ ਬਈ ਗਾਦੀ ਦੇ ਉੱਤੇ ਸ਼ੂਦਰ ਬੈਠਾ ਹੈ, ਨੀਵੀਂ ਜਾਤੀ ਦਾ ਬੈਠਾ ਹੈ, ਉਹਦੇ ਨਾਲ ਇਹ ਸਾਰੀ ਗਾਦੀ ਭਿੱਟੀ ਗਈ। ਉਸ ਗਾਦੀ ਦੇ ਨਾਲ ਲੱਠ ਲੱਗੀ ਹੋਈ ਹੈ, ਇਹ ਜਿਹੜੀ ਲੱਠ ਭਿੱਟੀ ਗਈ, ਹੁਣ ਲੱਠ ਦੇ ਨਾਲ ਗਰਾਰੀਆਂ ਲੱਗੀਆਂ ਨੇ, ਉਹ ਗਰਾਰੀਆਂ ਭਿੱਟੀਆਂ ਗਈਆਂ, ਉਹਦੇ ਨਾਲ ਦੂਜੀ ਗਰਾਰੀ ਲੱਗੀ ਹੈ, ਉਹ ਗਰਾਰੀ ਭਿੱਟੀ ਗਈ, ਉਹਦੇ ਨਾਲ ਲੱਠ ਲੱਗੀ ਹੋਈ ਹੈ, ਲੱਠ ਭਿੱਟੀ ਗਈ, ਲੱਠ ਦੇ ਨਾਲ ਬੈੜ ਲੱਗੀ ਹੋਈ ਹੈ, ਉਹ ਬੈੜ ਭਿੱਟੀ ਗਈ, ਬੈਲ ਦੇ ਨਾਲ ਟੰਡਾਂ ਲੱਗੀਆਂ ਹੋਈਆਂ ਨੇ, ਮਾਲ ਲੱਗੀਆਂ ਹੋਈਆਂ ਨੇ, ਉਹ ਭਿੱਟੀਆਂ ਹੋਈਆਂ ਟੰਡਾਂ ਹੁਣ ਖੂਹ ਦੇ ਵਿੱਚੋਂ ਭਿੱਟਿਆ ਹੋਇਆ ਪਾਣੀ ਪਾਰਛੇ ਵਿੱਚ ਸੁੱਟਦੀਆਂ ਨੇ, ਤੇ ਪਾਰਛੇ ਦੇ ਵਿੱਚ ਭਿੱਟਿਆ ਹੋਇਆ ਪਾਣੀ ਹੁਣ ਖਾਲ ਦੇ ਵਿੱਚ ਆਉਂਦਾ, ਇਹ ਮੈਂ ਪਾਣੀ ਨਹੀਂ ਪੀਣਾ। ਇੰਨਾ ਭੇਦਭਾਵ ਕੀਤਾ ਜਾਂਦਾ ਸੀ। ਸਾਧ ਸੰਗਤਰੀ, ਕੋਈ ਨੀਵੀਂ ਜਾਤੀ ਦਾ ਮਨੁੱਖ ਜੇ ਕਿਸੇ ਉੱਚੀ ਜਾਤੀ ਵਾਲੇ ਦੇ ਸਾਹਮਣੇ ਪਰਮੇਸ਼ਰ ਦਾ ਨਾਮ ਸੁਣ ਲੈਂਦਾ, ਰਾਮ ਦਾ ਨਾਮ ਸੁਣ ਲੈਂਦਾ, ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਤੇ ਜੇਕਰ ਕੋਈ ਉੱਚੀ ਜਾਤੀ ਵਾਲੇ ਦੇ ਸਾਹਮਣੇ ਕੋਈ ਪਰਮੇਸ਼ਰ ਦਾ ਨਾਮ ਜਪ ਲੈਂਦਾ ਹੈ, ਕੋਈ ਰਾਮ ਦਾ ਨਾਮ ਲੈਂਦਾ ਹੈ, ਉਹਦੀ ਜੀਭਾ ਕੱਟ ਦਿੱਤੀ ਜਾਂਦੀ ਸੀ। ਇਹੋ ਜਿਹਾ ਵਿਤਕਰਾ ਕੀਤਾ ਜਾਂਦਾ ਸੀ। ਇੱਕ ਖਾਲ ਦੇ ਉੱਤੋਂ ਕੁੱਤਾ ਤੇ ਪਾਣੀ ਪੀ ਸਕਦਾ ਸੀ, ਸਾਧ ਸੰਗਤ ਜੀ, ਇੱਕ ਝੀਲ ਦੇ ਉੱਤੋਂ ਕੁੱਤਾ ਤੇ ਪਾਣੀ ਪੀ ਸਕਦਾ ਹੈ, ਪਰ ਜਿਹੜਾ ਨੀਵੀਂ ਜਾਤੀ ਦਾ ਮਨੁੱਖ ਇਹ ਪਾਣੀ ਪੀਣ ਨਹੀਂ ਸੀ ਸਕਦਾ, ਇਹਨੂੰ ਅਧਿਕਾਰ ਨਹੀਂ ਸੀ। ਜੇ ਕਿਤੇ ਪਾਣੀ ਪੀ ਲੈਂਦਾ ਸੀ ਤੇ ਸਾਧ ਸੰਗਤ ਜੀ ਚਾਬਕ ਮਾਰ ਮਾਰ ਕੇ ਉਹਦੀ ਖਲ ਉਧੇੜ ਦਿੱਤੀ ਜਾਂਦੀ, ਉਹਨੂੰ ਤਸੀਹੇ ਦਿੱਤੇ ਜਾਂਦੇ। ਅੱਜ ਵੀ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਵਿਤਕਰੇ ਕਈ ਸਟੇਟਾਂ ਵਿੱਚ ਹੁੰਦੇ ਨੇ, ਅੱਜ ਵੀ ਇਹ ਵਿਤਕਰੇ ਅਜੇ ਖਤਮ ਨਹੀਂ ਹੋਏ। ਅੱਜ ਵੀ ਨੀਵੀਂ ਜਾਤੀ ਵਾਲਿਆਂ ਨੂੰ, ਜਿਨ੍ਹਾਂ ਨੂੰ ਨੀਵੀਂ ਜਾਤੀ ਕਿਹਾ ਜਾਂਦਾ, ਅੱਜ ਵੀ ਸਾਧ ਸੰਗਤ ਜੀ ਉਹਨਾਂ ਨੂੰ ਨੀਵੀਂ ਜਾਤੀ ਕਹਿ ਕੇ ਕੁੱਟਿਆ ਜਾਂਦਾ, ਮਾਰਿਆ ਜਾਂਦਾ, ਉਹਨਾਂ ਦੀ ਤੋਹੀਨ ਕੀਤੀ ਜਾਂਦੀ। ਇਹੋ ਜਿਹੇ ਵਿਤਕਰੇ ਕੀਤੇ ਜਾਂਦੇ ਸੀ। ਤੇ ਜਦੋਂ ਧਰਤੀ ਦੀਆਂ ਪਕਾਰਾਂ ਕੀਤੀਆਂ ਉਸ ਮਾਲਕ ਨੂੰ, ਕਿਉਂਕਿ ਜਦੋਂ ਇਸ ਧਰਤੀ ਤੇ ਪਾਪ ਹੁੰਦੇ ਨੇ, ਜ਼ੁਲਮ ਹੁੰਦੇ ਨੇ, ਇਹ ਧਰਤੀ ਕੰਬਦੀ, ਫਿਰ ਮਾਲਕ ਨੂੰ ਪਕਾਰਾਂ ਕਰਦੀ। ਉਸ ਪਰਮਾਤਮਾ ਦਾ ਨੂਰ ਰਵਿਦਾਸ ਮਹਾਰਾਜ ਜੀ, ਸਾਧ ਸੰਗਤ ਜੀ, ਜਿਨ੍ਹਾਂ ਨੇ ਇਸ ਮਾਤਲੁਗ ਦੀ ਧਰਤੀ ਨੂੰ ਭਾਗ ਲਾਏ, ਉਸ ਪਰਮੇਸ਼ਰ ਦਾ ਭਗਤ ਬਣ ਕੇ, ਉਸ ਪਰਮੇਸ਼ਰ ਦਾ ਪਿਆਰਾ, ਉਸ ਪਰਮੇਸ਼ਰ ਦਾ ਨੂਰ ਇਸ ਧਰਤੀ ਤੇ ਆਇਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਕਾਂਸ਼ੀ ਦੀ ਧਰਤੀ ਨੂੰ ਭਾਗ ਲਾਇਆ। ਕਾਂਸ਼ੀ ਦੀ ਧਰਤੀ ਨੂੰ ਭਾਗ ਕਿਉਂ ਲਾਏ? ਕਿਉਂਕਿ ਸਾਧ ਸੰਗਤ ਜੀ, ਜਿਹੜਾ ਕਾਂਸ਼ੀ ਸ਼ਹਿਰ ਹੈ, ਇਹ ਪੰਡਿਤਾਂ ਦਾ ਗੜ੍ਹ ਮੰਨਿਆ ਜਾਂਦਾ ਸੀ। ਜਿੰਨੇ ਵੀ ਕਾਇਦੇ ਕਾਨੂੰਨ ਚੱਲਦੇ ਸੀ ਇੱਥੋਂ ਕਾਂਸ਼ੀ ਤੋਂ ਆਰੰਭ ਹੁੰਦੇ ਸੀ। ਇਸੇ ਵਾਲੇ ਵਾਸਤੇ ਰਵਿਦਾਸ ਮਹਾਰਾਜ ਜੀ ਨੇ ਕਾਂਸ਼ੀ ਦੀ ਧਰਤੀ ਨੂੰ ਭਾਗ ਲਾਇਆ। ਤੇ ਸਾਧ ਸੰਗਤ ਜੀ ਜਦੋਂ ਕਾਂਸ਼ੀ ਦੀ ਧਰਤੀ ਨੂੰ ਭਾਗ ਲਾਇਆ, ਪਿਤਾ ਸੰਤੋਖ ਦਾਸ ਦਾ ਪੁੱਤਰ ਬਣ ਕੇ, ਮਾਤਾ ਕੰਸ਼ਾ ਦੇਵੀ ਦਾ ਲਾਲ ਬਣ ਕੇ ਸੰਸਾਰ ਦੇ ਵਿੱਚ ਆਇਆ। ਹੁਣ ਜਿਨ੍ਹਾਂ ਨੂੰ ਪਰਮੇਸ਼ਰ ਨੇ ਪਰਖਣ ਵਾਲੀਆਂ ਅੱਖਾਂ ਦਿੱਤੀਆਂ ਸੀ, ਉਹਨਾਂ ਨੇ ਉਸ ਵੇਲੇ ਗੁਰੂ ਰਵਿਦਾਸ ਮਹਾਰਾਜ ਦੀ ਪਰਖ ਕੀਤੀ ਤੇ ਦੁਨੀਆਂ ਦੇ ਲੋਕਾਂ ਨੂੰ ਆਖਿਆ, ਦੁਨੀਆਂ ਦੇ ਲੋਕੋ,
ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦਾ ਨੂਰ ਇਸ ਧਰਤੀ ਤੇ ਆਇਆ ਹੈ ਜੋ ਦੁਨੀਆਂ ਨੂੰ ਤਾਰਨ ਵਾਸਤੇ ਦੁਨੀਆਂ ਦੇ ਭਲੇ ਵਾਸਤੇ ਕਾਂਸ਼ੀ ਦੀ ਧਰਤੀ ਵਿਚ ਆਇਆ ਹੈ ਤੇ ਜਿਵੇਂ ਸਾਧ ਸੰਗਤ ਜੀ ਉਸ ਵੇਲੇ ਗੁਰੂ ਰਵਿਦਾਸ ਮਹਾਰਾਜ ਦੀ ਵਡਿਆਈ ਕਰਕੇ ਦੁਨੀਆਂ ਦੇ ਲੋਕਾਂ ਨੂੰ ਦੱਸੀ ਸੋ ਪਿਆਰ ਨਾਲ ਸਰਵਣ ਕਰੋ ਜੀ
ਓ ਕਾਂਸ਼ੀ ਵੇਤੀ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ ਕਾਂਸ਼ੀ ਵੇਤੀ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ
ਕਾਂਸ਼ੀ ਵੇਤੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ ਕਾਂਸ਼ੀ ਵੇਤੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ
ਕਾਂਸ਼ੀ ਵੇਤੀ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ ਕਾਂਸ਼ੀ ਵੇਤੀ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ
ਕਾਂਸ਼ੀ ਵੇਤੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ ਕਾਂਸ਼ੀ ਵੇਤੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ
ਭਾਗ ਲਾਇਆ ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ ਭਾਗ ਲਾਇਆ ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ
ਭਾਗ ਲਾਇਆ ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ ਭਾਗ ਲਾਇਆ ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ
ਭਾਗ ਲਾਇਆ ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ ਭਾਗ ਲਾਇਆ ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ
ਭਾਗ ਲਾਇਆ ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ
ਭਾਗ ਲਾਇਆ
ਕੌਸ਼ਾਂ ਦੇ ਵੀ ਤਾਈ ਆਣ ਕੇ ਨਾਮ ਰਵਿਦਾਸ ਰੱਖਿਆ ਪਿਆਰਾ
ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ
ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ
ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ
ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ ਸੰਤੋਖ ਦਾਸ ਕਾਰ ਹੋਈਆਂ ਰੋਸ਼ਨਾਈਆਂ ਦੀ
ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ
ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ
ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ
ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ ਸਾਰੇ ਪਰਿਵਾਰ ਖੁਸ਼ੀਆਂ ਮਨਾਈਆਂ ਦੀ
ਨੂਰ ਹੈ ਇਲਾਹੀ ਆਇਆ ਰੂਪ ਰੱਬ ਦਾ ਨੂਰ ਹੈ ਇਲਾਹੀ ਆਇਆ ਰੂਪ ਰੱਬ ਦਾ ਕਰੂ ਦੁਖੀਆਂ ਦਾ ਪਾਰੇ ਉਤਾਰਾ
ਕਾਂਜੀ ਵੇਚੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ ਕਾਂਜੀ ਵੇਚੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆਂ ਨੂੰ ਦੇਣ ਸਹਾਰਾ
ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ
ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ
ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ
ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ ਦੁਖੀਆਂ ਦੇ ਦੁਖੜੇ ਵੰਡਾਉਣ ਆ ਗਿਆ
ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ
ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ
ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ
ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ ਪੰਡਤਾਂ ਨੂੰ ਸਿੱਧੇ ਰਾਹੇ ਪਾਉਣ ਆ ਗਿਆ
ਹੋਵੇਗਾ ਮੁਕਤੀ ਉਹੀ ਇਸ ਜਗ ਤੋਂ ਹੋਵੇਗਾ ਮੁਕਤੀ ਉਹੀ ਇਸ ਜਗ ਤੋਂ ਜਿਹੜਾ ਕਰੂਏ ਦਾਣ ਕੇ ਦਿਦਾਰਾ
ਕਾਂਜੀ ਵੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆ ਨੂੰ ਦੇਣ ਸਹਾਰਾ ਕਾਂਜੀ ਵੇ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆ ਨੂੰ ਦੇਣ ਸਹਾਰਾ
ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ ਭਾਗ ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ
ਭਾਗ ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ ਭਾਗ ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ
ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਦੀ ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਦੀ
ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਦੀ ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਦੀ
ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਦੀ ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਦੀ
ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਦੀ ਦੇਲਾ ਤਾਹੀ ਮੋਹੇ ਮੂਰਤੀ ਪਿਆਰੀ ਜੀ
ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਦੀ ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਦੀ
ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਜੀ ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਜੀ
ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਜੀ ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਦੀ
ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਦੀ ਅੱਖਾਂ ਵਿੱਚ ਦਿਸੇ ਨਾਮ ਦੀ ਖੁਮਾਰੀ ਦੀ
ਰਾਮ ਸਿੰਘਾ ਬੇੜੇ ਪਾਰ ਲਾਉਣ ਆ ਗਿਆ ਰਾਮ ਸਿੰਘਾ ਬੇੜੇ ਪਾਰ ਲਾਉਣ ਆ ਗਿਆ ਬਾਣ ਸੱਟ ਦਾ ਚਾਨਣ ਮਨਾਰਾ
ਕਾਂਜੀ ਵਿੱਚ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆ ਨੂੰ ਦੇਣ ਸੁਹਾਰਾ ਕਾਂਜੀ ਵਿੱਚ ਆਇਆ ਅੱਜ ਰੂਪ ਰੱਬ ਦਾ ਸਾਰੀ ਦੁਨੀਆ ਨੂੰ ਦੇਣ ਸੁਹਾਰਾ
ਭਾਗ ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ ਭਾਗ ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ
ਭਾਗ ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ ਭਾਗ ਲਾਇਆ ਕੌਸ਼ਾਂ ਦੇਵੀ ਤਾਈ ਆਣ ਕੇ ਨਾਮ ਰਵੀਦਾਸ ਰੱਖਿਆ ਪਿਆਰਾ
ਕਹਿੰਦੇ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਕਾਂਸ਼ੀ ਦੀ ਧਰਤੀ ਨੂੰ ਭਾਗ ਲਾਏ ਮਾਤਾ ਕੌਸ਼ਾਂ ਦੇਵੀ ਦੇ ਗੋਦ ਦਾ ਸ਼ਿੰਗਾਰ ਬਣ ਕੇ ਪਿਤਾ ਸੰਤੋਖ ਦਾਸ ਦੇ ਘਰ ਦਾ ਚਾਨਣ ਮਨਾਰਾ ਬਣ ਕੇ ਇਸ ਧਰਤੀ ਨੂੰ ਭਾਗ ਲਾਇਆ ਜਦੋਂ ਚਿਹਰੇ ਦਾ ਜਲਾਲ ਵੇਖਿਆ ਕਹਿੰਦੇ ਹਨ ਸੂਰਜ ਦੇ ਵਾਂਗ ਤਪਦਾ ਹੋਇਆ ਤੇ ਇਨ੍ਹਾਂ ਦਾ ਨਾਮ ਰਵਿਦਾਸ ਰੱਖਿਆ ਗਿਆ ਸਾਧ ਸੰਗਤਰੀ ਕਾਂਸ਼ੀ ਦੀ ਸ਼ਹਿਰ ਧਰਤੀ ਨੂੰ ਭਾਗ ਲਾਏ ਜਿਹਨੂੰ ਪੰਡਤਾਂ ਦਾ ਗੜ ਮੰਨਿਆ ਜਾਂਦਾ ਸੀ ਸਾਧ ਸੰਗਤਰੀ ਉਸ ਵੇਲੇ ਪੰਡਤਾਂ ਦਾ ਬੜਾ ਜ਼ੋਰ ਸੀ ਤੇ ਸਾਡੇ ਵਰਗੇ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਵਹਿਮਾਂ ਵਿੱਚ ਪਾ ਕੇ ਲੁੱਟਿਆ ਜਾਂਦਾ ਸੀ। ਭਾਵੇਂ ਸਾਧ ਸੰਗਤ ਜੀ ਅਸੀਂ ਤੁਹਾਨੂੰ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਿੱਖ ਅਖਵਾਉਂਦੇ ਹਾਂ, ਭਾਵੇਂ ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਸੇਵਕ ਖਵਾਉਂਦੇ ਹਾਂ, ਗੁਰੂ ਸਾਹਿਬਾਨਾਂ ਦੇ ਸੇਵਕ ਕਹਿੰਦੇ ਹਾਂ, ਪਰ ਜੇ ਸੋਚਿਆ ਜਾਵੇ ਅੱਜ ਵੀ ਸਾਡੇ ਦਿਲਾਂ ਦਿਮਾਗਾਂ ਦੇ ਉੱਤੇ ਪੰਡਤਾਂ ਦੇ ਜਿਹੜੇ ਪਾਏ ਹੋਏ ਭਰਮ ਬੈਠੇ ਹੋਏ ਨੇ, ਅੱਜ ਵੀ ਅਸੀਂ ਸਾਧ ਸੰਗਤ ਜੀ ਪੈਂਚਕਾਂ ਮੰਨਦੇ ਹਾਂ। ਕੋਈ ਕੰਮ ਸ਼ੁਰੂ ਕਰਨਾ ਹੋਵੇ ਸਭ ਤੋਂ ਪਹਿਲਾਂ ਪੈਂਚਕਾਂ ਵੇਖਦੇ ਹਾਂ। ਜਦੋਂ ਕੋਈ ਕੰਮ ਸ਼ੁਰੂ ਕਰਨਾ ਹੋਵੇ ਅਸੀਂ ਦਿਨ ਵਾਰ ਦੀ ਵਿਚਾਰ ਕਰਦੇ ਹਾਂ। ਪੰਡਤਾਂ ਨੇ ਸਾਡੇ ਮਨ ਦੇ ਵਿੱਚ ਇਹ ਭਰਮ ਪਾਇਆ ਹੋਇਆ ਸੀ, ਮੰਗਲਵਾਰ ਨੂੰ ਸਿਰ ਨਹੀਂ ਨਹਾਉਣਾ, ਵੀਰਵਾਰ ਨੂੰ ਕੱਪੜੇ ਨਹੀਂ ਧੋਣੇ, ਸ਼ੁੱਕਰਵਾਰ ਨੂੰ ਆ ਕੰਮ ਨਹੀਂ ਕਰਨਾ। ਅੱਜ ਵੀ ਉਹ ਜਿਹੜੇ ਵਹਿਮ ਭਰਮ ਸਾਡੇ ਦਿਲ ਦਿਮਾਗ ਵਿੱਚ ਬੈਠੇ ਹੋਏ ਨੇ। ਭਾਵੇਂ ਅਸੀਂ ਆਪਣੇ ਆਪ ਨੂੰ ਗੁਰੂ ਕੇ ਸਿੱਖ ਖਵਾਉਂਦੇ ਹਾਂ, ਪਰ ਸਾਡੇ ਦਿਲਾਂ ਤੇ ਜਿਹੜਾ ਡਰ ਅੱਜ ਵੀ ਉਹਨਾਂ ਦਾ ਬੈਠਾ ਹੋਇਆ। ਸਾਧ ਸੰਗਤ ਜੀ, ਇਸ ਚਿੱਕੜ ਦੇ ਵਿੱਚੋਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਾਹਰ ਕੱਢਿਆ, ਪਰ ਸਾਡੇ ਮੰਦੇ ਭਾਗ ਕਹਿ ਲਓ, ਅੱਜ ਵੀ ਅਸੀਂ ਗੁਰੂ ਕੇ ਬਚਨਾਂ ਤੇ ਭਰੋਸਾ ਨਹੀਂ ਕਰਦੇ, ਅਸੀਂ ਪੰਡਤਾਂ ਦੀਆਂ ਗੱਲਾਂ ਤੇ ਭਰੋਸਾ ਕਰਦੇ। ਜੋ ਪੰਡਿਤ ਕਹਦੇ ਉਹਨੂੰ ਮੰਨਿਆ ਜਾਂਦਾ, ਜੇ ਪੰਡਿਤ ਕਹਦੇ ਤੁਹਾਡੇ ਵਾਸਤੇ ਆ ਦਿਨ ਵਾਰ ਚੰਗਾ ਨਹੀਂ, ਅਸੀਂ ਉਹ ਦਿਨ ਵਾਰ ਨੂੰ ਚੰਗਾ ਨਹੀਂ ਮੰਨਦੇ। ਜੇ ਸਾਨੂੰ ਕੋਈ ਪੰਡਿਤ ਕਹਦੇ ਭਾਈ ਆ ਫਲਾਣਾ ਰੰਗ ਤੁਹਾਡੇ ਵਾਸਤੇ ਚੰਗਾ ਨਹੀਂ, ਅਸੀਂ ਉਹ ਰੰਗ ਨਹੀਂ ਪਾਉਂਦੇ। ਅੱਜ ਵੀ ਸਾਡੇ ਦਿਲ ਦਿਮਾਗ ਦੇ ਵਿੱਚ ਇਹ ਗੱਲਾਂ ਘਰ ਕਰਕੇ ਬੈਠੀਆਂ ਨੇ। ਤੇ ਸਾਧ ਸੰਗਤ ਜੀ, ਪੰਡਿਤ ਆਪਣੇ ਮਨ ਆਈ ਕਰਦੇ ਸੀ, ਦੁਨੀਆਂ ਨੂੰ ਲੁੱਟਦੇ ਸੀ, ਠੱਗਦੇ ਸਨ, ਤੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਾਂਸ਼ੀ ਦੀ ਧਰਤੀ ਵਿੱਚ ਭਾਗ ਲਾ ਕੇ ਫਿਰ ਇਹਨਾਂ ਪੰਡਤਾਂ ਨੂੰ ਸੱਚ ਦਾ ਉਪਦੇਸ਼ ਵੀ ਦਿੱਤਾ। ਉਹਨਾਂ ਦੇ ਜੀਵਨ ਦੀਆਂ ਬੇਅੰਤ ਸਾਖੀਆਂ ਆਉਂਦੀਆਂ ਨੇ। ਕਈ ਵਾਰ ਪੰਡਤਾਂ ਦੇ ਨਾਲ ਮੱਥਾ ਲਾਇਆ, ਹਰ ਵਾਰ ਪੰਡਤਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਦੁਨੀਆਂ ਦੇ ਭੁੱਲੇ ਭਟਕੇ ਲੋਕਾਂ ਨੂੰ ਸੱਚ ਦੇ ਮਾਰਗ ਤੇ ਵੀ ਪਾਇਆ। ਇਤਿਹਾਸਕਾਰ ਲਿਖਦੇ ਨੇ, ਇੱਕ ਦਿਨ ਗੁਰੂ ਰਵਿਦਾਸ ਮਹਾਰਾਜ ਜੀ ਜੰਗਲ ਦੇ ਵਿੱਚ ਸਮਾਧੀ ਲਾ ਕੇ ਬੈਠੇ ਨੇ, ਚੌਂਕੜਾ ਮਾਰ ਕੇ ਬੈਠੇ ਨੇ, ਆਪਣੀ ਸੁਰਤ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ ਹੋਇਆ, ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਨਾਮ ਜਪਦੇ ਨੇ। ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਆਪ ਨੂੰ ਭਗਤ ਕਿਉਂ ਅਖਵਾਇਆ? ਕਿਉਂਕਿ ਉਸ ਵੇਲੇ ਕੋਈ ਆਪਣੇ ਆਪ ਨੂੰ ਭਗਤ ਅਖਵਾ ਨਹੀਂ ਸੀ ਸਕਦਾ। ਉਸ ਵੇਲੇ ਭਗਤ, ਜਿਵੇਂ ਅੱਜ ਆਪਾਂ ਗੁਰੂ ਕਹਿੰਦੇ ਹਾਂ, ਉਹਨਾਂ ਸਮਿਆਂ ਦੇ ਵਿੱਚ ਭਗਤ ਕਿਹਾ ਜਾਂਦਾ ਸੀ, ਜਿਹੜੇ ਵੱਡੇ ਲੋਕ ਸੀ ਜਿਵੇਂ ਪੰਡਿਤ ਲੋਕ ਸੀ, ਇਹਨਾਂ ਨੂੰ ਭਗਤ ਜੀ ਕਹਿ ਕੇ ਸਤਿਕਾਰਿਆ ਜਾਂਦਾ ਸੀ। ਅੱਜ ਵੀ ਜਦੋਂ ਆਪਾਂ ਕਿਤੇ ਇਹਨਾਂ ਦੇ ਮਹੱਲੇ ਵਿੱਚ ਜਾਂਦੇ ਹਾਂ, ਅੱਜ ਵੀ ਵੱਡੇ ਲੋਕ ਜਿਹੜੇ ਪੰਡਿਤ ਨੇ, ਪੁਜਾਰੀ ਨੇ, ਉਹਨਾਂ ਨੂੰ ਭਗਤ ਜੀ ਕਹਿ ਕੇ ਸਤਿਕਾਰਿਆ ਜਾਂਦੇ। ਉਸ ਵੇਲੇ ਜਿਹੜਾ ਭਗਤ ਲਫ਼ਜ਼ ਸਾਰਿਆਂ ਤੋਂ ਉੱਚਾ ਲਫ਼ਜ਼ ਮੰਨਿਆ ਜਾਂਦਾ ਸੀ, ਤੇ ਇਸੇ ਵਾਸਤੇ ਰਵਿਦਾਸ ਮਹਾਰਾਜ ਜੀ ਨੇ ਭਗਤ ਅਖਵਾਇਆ। ਕਿਉਂਕਿ ਸਾਧ ਸੰਗਤ ਜੀ, ਇਸ ਗੱਲ ਦੇ ਨਾਲ ਜਿਹੜੀ ਪੰਡਤਾਂ ਨੂੰ ਚਿੜ ਹੁੰਦੀ ਸੀ, ਤੇ ਪੰਡਿਤ ਕਹਿੰਦੇ ਸੀ ਇਹ ਨੀਵੀਂ ਜਾਤੀ ਦਾ ਮਨੁੱਖ ਨਾਮ ਜਪ ਨਹੀਂ ਸਕਦਾ, ਗੁਰੂ ਰਵਿਦਾਸ ਮਹਾਰਾਜ ਜੀ ਨੇ ਨਾਮ ਜਪਿਆ, ਇਹ ਮੰਦਰਾਂ ਵਿੱਚ ਜਾ ਕੇ ਟਲ ਨਹੀਂ ਵਜਾ ਸਕਦਾ। ਉਹਨਾਂ ਨੇ ਟਲ ਵਜਾਏ, ਉਹ ਕਹਿੰਦੇ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰ ਸਕਦਾ, ਉਹਨਾਂ ਨੇ ਦੇਵੀ ਦੇਵਤਿਆਂ ਦੀ ਠਾਕਰਾਂ ਦੀ ਪੂਜਾ ਕੀਤੀ। ਸਾਧ ਸੰਗਤ ਜੀ, ਐਸਾ ਨਹੀਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੇਵੀ ਦੇ ਪੁਜਾਰੀ ਸਨ, ਹੈ ਪੁਜਾਰੀ ਅਕਾਲ ਦੇ ਸਨ, ਪਰ ਦੁਨੀਆਂ ਨੂੰ ਸਮਝਾਉਣ ਵਾਸਤੇ, ਇਹਨਾਂ ਪੰਡਤਾਂ ਦੇ ਨਾਲ ਮੱਥਾ ਲਾਉਣ ਵਾਸਤੇ ਉਹਨਾਂ ਨੇ ਇਹ ਸਾਰੇ ਕਾਰਜ ਕੀਤੇ, ਤੇ ਸਾਧ ਸੰਗਤ ਜੀ ਪਰਮੇਸ਼ਰ ਦੀ ਬੰਦਗੀ ਕੀਤੀ, ਨਾਮ ਜਪਿਆ। ਤਕਰੀਬਨ 1377 ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ, ਤੇ ਸਾਧ ਸੰਗਤ ਜੀ ਜਦੋਂ ਇੱਕ ਵਾਰ ਜੰਗਲ ਦੇ ਵਿੱਚ ਸਮਾਧੀ ਲਾ ਕੇ ਬੈਠੇ ਨੇ, ਤੇ ਕਹਿੰਦੇ ਹਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਜਿੱਥੇ ਚੌਂਕੜਾ ਲਾ ਕੇ ਬੈਠੇ ਨੇ, ਇਹਨਾਂ ਤੋਂ ਥੋੜੀ ਦੂਰ ਤੇ ਇੱਕ ਸ਼ਿਕਾਰੀ ਨੇ ਜਾਲ ਲਾ ਲਿਆ, ਤੇ ਸਾਧ ਸੰਗਤ ਜੀ ਜਾਲ ਲਾ ਕੇ ਉਹਨੇ ਘੰਡਾ ਹੇੜਾ ਸਾਜ ਵਜਾਉਣਾ ਸ਼ੁਰੂ ਕੀਤਾ, ਜਿਵੇਂ ਗੁਰੂ ਜੀ ਬਚਨ ਕਰਦੇ ਹਨ, ਗੁਰਬਾਣੀ ਦੇ ਵਿੱਚ ਬਚਨ ਦਰਜ ਨੇ, ਮਿਰਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ਼। ਸਤਿਗੁਰੂ ਜੀ ਕਹਿੰਦੇ ਜਿਹੜੀ ਮਿਰਗ ਹੈ ਇਹਨੂੰ ਵੀ ਇੱਕ ਇੱਕ ਰੋਗ ਲੱਗਾ ਹੋਇਆ। ਮਿਰਗ ਹਿਰਨ ਨੂੰ ਕਹਿੰਦੇ ਨੇ, ਹਿਰਨ ਨੂੰ ਕੰਨਾਂ ਦਾ ਰੋਗ ਹੈ। ਸਾਧ ਸੰਗਤ ਜੀ ਜਦੋਂ ਸ਼ਿਕਾਰੀ ਹਿਰਨੀ ਨੂੰ ਫੜਦੇ ਨੇ, ਇੱਕ ਜਾਲ ਲਾ ਲੈਂਦੇ ਨੇ, ਉਹਦੇ ਮਗਰ ਬੈਠ ਕੇ ਘੜੇ ਦੇ ਉੱਤੇ ਸਾਜ ਬਣਾ ਕੇ ਉਹਨੂੰ ਵਜਾਉਂਦੇ ਨੇ, ਜਿਹਨੂੰ ਘੰਡਾ ਹੇੜਾ ਸਾਜ ਕਹਿੰਦੇ ਨੇ, ਤੇ ਜਦੋਂ ਉਹ ਸਾਜ ਨੂੰ ਹਿਰਨੀ ਸੁਣਦੀ ਹੈ, ਉਸ ਸਾਜ ਤੇ ਮਸਤ ਹੋ ਜਾਂਦੀ ਹੈ, ਫਿਰ ਉਸ ਸਾਜ ਨੂੰ ਭਾਲਦੀ ਭਾਲਦੀ ਸ਼ਿਕਾਰੀ ਦੇ ਜਾਲ ਵਿੱਚ ਆਣ ਕੇ ਫਸ ਜਾਂਦੀ ਹੈ, ਆਪਣੀ ਜਾਨ ਗਵਾ ਬੈਠਦੀ। ਤੇ ਦੂਜਾ, ਜਿਹੜੇ ਗੁਰੂ ਜੀ ਬਚਨ ਕਰਦੇ ਹਨ, ਮੀਨ ਮੀਨ ਮੱਛੀ ਨੂੰ ਕਹਿੰਦੇ ਨੇ, ਮੱਛੀ ਨੂੰ ਜ਼ਬਾਨ ਦਾ ਬਹੁਤ ਵੱਡਾ ਚਸਕ ਹੈ। ਜਦੋਂ ਸ਼ਿਕਾਰੀ ਮੱਛੀ ਨੂੰ ਫੜਦੇ ਨੇ, ਇੱਕ ਕੁੰਡੀ ਲੈ ਲੈਂਦੇ ਨੇ, ਉਹਦੇ ਮੂਹਰੇ ਆਟਾ ਦਾ ਗਡੋਆ ਲਾ ਲੈਂਦੇ ਨੇ ਤੇ ਜਦੋਂ ਸਾਧ ਸੰਗਤ ਜੀ ਉਹਨੂੰ ਪਾਣੀ ਵਿੱਚ ਸੁੱਟਦੇ ਨੇ ਮੱਛੀ ਆਪਣੇ ਜ਼ਬਾਨ ਦੇ ਚਸਕੇ ਦੇ ਮੁਤਾਬਕ ਜਦੋਂ ਉਸ ਆਟੇ ਗਡੋਏ ਨੂੰ ਖਾਣ ਵਾਸਤੇ ਆਉਂਦੀ ਹੈ ਕੁੰਡੀ ਵਿੱਚ ਫਸ ਜਾਂਦੀ ਹੈ ਤੇ ਆਪਣੀ ਜਾਨ ਗਵਾ ਬੈਠਦੀ ਹੈ ਫਿਰ ਕਹਿੰਦੇ ਭਰਿੰਗ ਭਰਿੰਗ ਭੌਰੇ ਨੂੰ ਕਹਿੰਦੇ ਨੇ ਭੌਰੇ ਨੂੰ ਨੱਕ ਦਾ ਰੋਗ ਹੈ ਜਦੋਂ ਇਹ ਕਵਲ ਫੁੱਲ ਦੇ ਵਿੱਚ ਸੁਗੰਧੀ ਲੈਣ ਵਾਸਤੇ ਵੜਦਾ ਹੈ ਉਪਰੋਂ ਫਿਰ ਫੁੱਲ ਜਿਹੜਾ ਬੰਦ ਹੋ ਜਾਂਦਾ ਹੈ ਭੌਰਾ ਵਿੱਚ ਇਹ ਆਪਣੀ ਜਾਨ ਗਵਾ ਬੈਠਦੇ ਫਿਰ ਸਾਧ ਸੰਗਤ ਜੀ ਇੱਕ ਪਤੰਗਾ ਹੈ ਪਤੰਗੇ ਨੂੰ ਨੇਤਰਾਂ ਦਾ ਰੋਗ ਹੈ ਕਿਤੇ ਵੀ ਸ਼ਮਾ ਬਲਦੀ ਹੋਵੇ ਬਲਦੀ ਹੋਈ ਸ਼ਮਾ ਵੇਖ ਕੇ ਕਦੇ ਪਤੰਗਾ ਵਾਪਸ ਨਹੀਂ ਆਉਂਦਾ ਆਪਣੇ ਆਪ ਨੂੰ ਸਾੜ ਕੇ ਰਾਹ ਕਰ ਲੈਂਦਾ ਹੈ ਫਿਰ ਕਹਿੰਦੇ ਕੁੰਚਰ ਕੁੰਚਰ ਹਾਥੀ ਨੂੰ ਕਹਿੰਦੇ ਨੇ ਹਾਥੀ ਦੇ ਵਿੱਚ ਸਭ ਤੋਂ ਵੱਡਾ ਰੋਗ ਜਿਹੜਾ ਇਹ ਕਾਮ ਦਾ ਰੋਗ ਹੈ ਜਦੋਂ ਹਾਥੀ ਨੂੰ ਫੜਦੇ ਨੇ ਸ਼ਿਕਾਰੀ ਲੋਕ ਇੱਕ ਟੋਆ ਪੁੱਟ ਲੈਂਦੇ ਨੇ ਉਹਦੇ ਉੱਤੇ ਕਾਨਿਆਂ ਦੀ ਛੱਤ ਪਾ ਲੈਂਦੇ ਨੇ ਤੇ ਕਾਗਜ਼ ਦੀ ਹਸਤਨੀ ਬਣਾ ਲੈਂਦੇ ਨੇ ਤੇ ਜਿਹੜਾ ਹਾਥੀ ਕਾਮ ਦੇ ਨਸ਼ੇ ਵਿੱਚ ਅੰਨਾ ਹੋਇਆ ਜਦੋਂ ਹਸਤਨੀ ਦੀ ਸਵਾਰੀ ਕਰਦੇ ਟੋਏ ਵਿੱਚ ਡਿੱਗ ਪੈਂਦਾ ਤੇ ਸਾਰੀ ਉਮਰ ਫਿਰ ਦੂਜਿਆਂ ਦੇ ਅਧੀਨ ਹੋ ਜਾਂਦੇ ਤੇ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ ਮਿਰਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਕਹਿੰਦੇ ਇਹਨਾਂ ਨੂੰ ਇੱਕ ਇੱਕ ਦੋਖ ਲੱਗਾ ਹੋਇਆ ਇਹ ਆਪਣੀ ਜਾਨ ਗਵਾਈ ਜਾ ਰਹੇ ਨੇ ਪੰਚ ਦੋਖ ਅਸਾਧ ਜੰਮ ਹੈ ਤਾਂ ਕਿ ਕੇਤਕਾਸ ਕਹਿੰਦੇ ਇਸ ਮਨੁੱਖ ਨੂੰ ਵੱਡੇ ਪੰਜ ਰੋਗ ਲੱਗੇ ਹੋਏ ਨੇ ਤੇ ਜਿਹਨੂੰ ਇੱਕ ਇੱਕ ਰੋਗ ਲੱਗਾ ਉਹ ਤੇ ਜਾਨ ਗਵਾਈ ਜਾ ਰਹੇ ਤੇ ਜਿਸ ਮਨੁੱਖ ਨੂੰ ਪੰਜ ਰੋਗ ਲੱਗੇ ਹੋਣ ਫਿਰ ਉਹਦੀ ਕਿੰਨੀ ਕੁ ਆਸ ਕਰ ਸਕਦੇ ਹਾਂ ਕਿ ਬਚ ਜਾਏਗਾ ਸਤਿਗੁਰੂ ਮਹਾਰਾਜ ਜੀ ਸਾਨੂੰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਨੇ ਕਹਿੰਦੇ ਸ਼ਿਕਾਰੀ ਨੇ ਜਾਲ ਲਾਇਆ ਘੰਡਾ ਹੇੜਾ ਸਾਜ ਵਜਾਉਣਾ ਸ਼ੁਰੂ ਕੀਤਾ ਇੱਕ ਹਿਰਨੀ ਜਿਹੜੀ ਉਹਦੇ ਸਾਜ ਨੂੰ ਸੁਣਦੀ ਉਹਦੇ ਸਾਜ ਤੇ ਮਸਤ ਹੋ ਕਰਕੇ ਸਾਜ ਦੀ ਭਾਲ ਕਰਦੀ ਸ਼ਿਕਾਰੀ ਦੇ ਜਾਲ ਵਿੱਚ ਆਣ ਕੇ ਫਸ ਗਈ ਸ਼ਿਕਾਰੀ ਨੇ ਗਲ ਦੇ ਵਿੱਚ ਫਾਹੀ ਪਾ ਲਈ ਜਦੋਂ ਹਿਰਨੀ ਨੇ ਵੇਖਿਆ ਮੇਰੇ ਗਲ ਦੇ ਵਿੱਚ ਫਾਹੀ ਪਾ ਲਈ ਸ਼ਿਕਾਰੀ ਦੇ ਅੜਕੇ ਆ ਗਈ ਕਹਿੰਦੇ ਹਨ ਹਿਰਨੀ ਨੇ ਤਰਲਾ ਕੀਤਾ ਕਹਿਣ ਲੱਗੀ ਸ਼ਿਕਾਰੀਆ ਤੂੰ ਮੇਰੇ ਤੇ ਜ਼ੁਲਮ ਕੀਤਾ ਤੂੰ ਮੇਰੇ ਨਾਲ ਧੱਕਾ ਕੀਤਾ ਹੈ ਮੈਂ ਤੇ ਤੇਰੇ ਸਾਜ ਨੂੰ ਸੁਣਨ ਵਾਸਤੇ ਆਈ ਸੀ ਪਰ ਤੂੰ ਧੋਖੇ ਨਾਲ ਮੈਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਮੇਰੇ ਤੇ ਦਇਆ ਕਰ ਮੇਰੇ ਤੇ ਕਿਰਪਾ ਕਰ ਮੈਨੂੰ ਜਾਲ ਦੇ ਵਿੱਚੋਂ ਕੱਢ ਦੇ ਮੈਨੂੰ ਜਿਉਂਦੀ ਨੂੰ ਛੱਡ ਦੇ ਸ਼ਿਕਾਰੀ ਨੇ ਆਖਿਆ ਹਿਰਨੀਏ ਕਦੇ ਹੱਥ ਵਿੱਚ ਆਇਆ ਹੋਇਆ ਸ਼ਿਕਾਰ ਛੱਡਿਆ ਨਹੀਂ ਜਾਂਦਾ ਜਦੋਂ ਹਿਰਨੀ ਨੇ ਤਰਲੇ ਕੀਤੇ ਨਾ ਛੱਡਿਆ ਹਿਰਨੀ ਨੇ ਫਿਰ ਤਰਲਾ ਕੀਤਾ ਸ਼ਿਕਾਰੀਆ ਜੇ ਛੱਡ ਨਹੀਂ ਸਕਦਾ ਫਿਰ ਇੰਜ ਕਰ ਮੇਰੇ ਸੱਤਾਂ ਦਿਨਾਂ ਦੇ ਛੋਟੇ ਛੋਟੇ ਬੱਚੇ ਨੇ ਜਿਹੜੇ ਦੁੱਧ ਤੋਂ ਬਗੈਰ ਕੁਝ ਖਾਂਦੇ ਨਹੀਂ ਮੈਨੂੰ ਜਾਂਦੀ ਵਾਰ ਦਾ ਇੱਕ ਵਾਰ ਬੱਚਿਆਂ ਨੂੰ ਦੁੱਧ ਪਿਲਾਇਆ ਨਹੀਂ ਮੈਂ ਜਾਂਦੀ ਵਾਰ ਆਪਣੇ ਬੱਚਿਆਂ ਨੂੰ ਮਿਲਿਆ ਵਾਂ ਜਾਂਦੀ ਵਾਰ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਕੇ ਤੇਰੇ ਕੋਲ ਵਾਪਸ ਆ ਜਾਵਾਂਗੀ ਜਿਵੇਂ ਹਿਰਨੀ ਸ਼ਿਕਾਰੀ ਦੇ ਅੱਗੇ ਤਰਲਾ ਕਰਦੀ ਏ ਸੋ ਪਿਆਰ ਨਾਲ ਸਰਵਣ ਕਰੋ ਜੀ
ਮੇਰਾ ਦਿਲ ਪਰ ਮਾਇਆ ਰਾਗ ਵੇ ਮੇਰੇ ਦਿਲ ਵਿੱਚ ਹੋਇਆ ਵਿਰਾਗ ਵੇ ਤਾਂ ਕੋਲ ਤੇਰੇ ਮੈਂ ਆਈ ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ
ਮੇਰਾ ਦਿਲ ਪਰ ਮਾਇਆ ਰਾਗ ਵੇ ਮੇਰੇ ਦਿਲ ਵਿੱਚ ਹੋਇਆ ਬੇਰਾਗ ਵੇ ਤਾਂ ਕੋਲ ਤੇਰੇ ਮੈਂ ਆਈ ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ
ਮੇਰਾ ਦਿਲ ਪਰ ਮਾਇਆ ਰਾਗ ਵੇ ਮੇਰੇ ਦਿਲ ਵਿੱਚ ਹੋਇਆ ਵਿਰਾਗ ਵੇ ਤਾਂ ਕੋਲ ਤੇਰੇ ਮੈਂ ਆਈ ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ
ਮੇਰਾ ਦਿਲ ਪਰ ਮਾਇਆ ਰਾਗ ਵੇ ਮੇਰੇ ਦਿਲ ਵਿੱਚ ਹੋਇਆ ਬੇਰਾਗ ਵੇ ਤਾਂ ਕੋਲ ਤੇਰੇ ਮੈਂ ਆਈ ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗਵੇ ਪੁੱਤਰ ਮੇਰੇ ਯਾਦ ਹੋਣਗੇ ਕਰਦੇ ਯਾਦ ਹੋਣਗੇ ਕਰਦੇ
ਸੱਤਾਂ ਦਿਨਾਂ ਦੇ ਪੁੱਤਰ ਮੇਰੇ ਯਾਦ ਹੋਣਗੇ ਕਰਦੇ ਯਾਦ ਹੋਣਗੇ ਕਰਦੇ
ਸੱਤਾਂ ਦਿਨਾਂ ਦੇ ਪੁੱਤਰ ਮੇਰੇ ਯਾਦ ਹੋਣਗੇ ਕਰਦੇ ਯਾਦ ਹੋਣਗੇ ਕਰਦੇ
ਸੱਤਾਂ ਦਿਨਾਂ ਦੇ ਪੁੱਤਰ ਮੇਰੇ ਯਾਦ ਹੋਣਗੇ ਕਰਦੇ ਯਾਦ ਹੋਣਗੇ ਕਰਦੇ
ਦੁੱਧ ਤੋਂ ਬਿਨਾ ਨਾ ਉਹ ਗੁਰ ਖਾਂਦੇ ਭੁੱਖੇ ਰਹਿਣਗੇ ਮਰਦੇ ਭੁੱਖੇ ਰਹਿਣਗੇ ਮਰਦੇ
ਦੁੱਧ ਤੋਂ ਬਿਨਾ ਨਾ ਉਹ ਗੁਰ ਖਾਂਦੇ ਭੁੱਖੇ ਰਹਿਣਗੇ ਮਰਦੇ ਭੁੱਖੇ ਰਹਿਣਗੇ ਮਰਦੇ
ਥੋੜੀ ਦੇਰ ਲਈ ਮੈਨੂੰ ਛੱਡ ਦੇ ਤੇ ਫਾਹੀ ਵਿੱਚੋਂ ਕੱਢ ਦੇ ਮੈਂ ਦੱਸ ਕੇ ਉਹਨਾਂ ਨੂੰ ਆਈ ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ
ਮੇਰਾ ਦਿਲ ਪਰ ਮਾਇਆ ਰਾਗ ਵੇ ਮੇਰੇ ਦਿਲ ਵਿੱਚ ਹੋਇਆ ਬੇਰਾਗ ਵੇ ਤਾਂ ਕੋਲ ਤੇਰੇ ਮੈਂ ਆਈ ਤੂੰ ਡੋਲ ਮਗਮਾਇਆ ਪਾਪੀਆ
ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ ਬੱਚਿਓ ਹੁਣ ਕੋਈ ਆਸ ਨਾ ਰੱਖਿਓ ਹੁਣ ਕੋਈ ਆਸ ਨਾ ਰੱਖਿਓ
ਦੱਸ ਆਵਾਂ ਮੈਂ ਮੇਰੇ ਬੱਚਿਓ ਹੁਣ ਕੋਈ ਆਸ ਨਾ ਰੱਖਿਓ ਹੁਣ ਕੋਈ ਆਸ ਨਾ ਰੱਖਿਓ
ਦੱਸ ਆਵਾਂ ਮੈਂ ਮੇਰੇ ਬੱਚਿਓ ਹੁਣ ਕੋਈ ਆਸ ਨਾ ਰੱਖਿਓ ਹੁਣ ਕੋਈ ਆਸ ਨਾ ਰੱਖਿਓ
ਦੱਸ ਆਵਾਂ ਮੈਂ ਮੇਰੇ ਬੱਚਿਓ ਹੁਣ ਕੋਈ ਆਸ ਨਾ ਰੱਖਿਓ ਹੁਣ ਕੋਈ ਆਸ ਨਾ ਰੱਖਿਓ
ਤੁਸਾਂ ਨੂੰ ਮੁੜ ਕੇ ਮੈਂ ਨਹੀਂ ਮਿਲਣਾ ਮੇਰੀ ਖਾਸ ਨਾ ਰੱਖਿਓ ਮੇਰੀ ਖਾਸ ਨਾ ਰੱਖਿਓ
ਸਾਨੂੰ ਮੁੜ ਕੇ ਮੈਂ ਨਹੀਂ ਮਿਲਣਾ ਮੇਰੀ ਖਾਸ ਨਾ ਰੱਖਿਓ ਮੇਰੀ ਖਾਸ ਨਾ ਰੱਖਿਓ
ਜੰਗਲਾ ਜਾਂਦੀ ਵਾਰ ਦਾ ਤੇ ਮਾਂ ਦੇ ਆਖਰੀ ਪਿਆਰ ਦਾ ਤੁਸੀਂ ਫੇਰ ਨਾ ਲੱਭਿਓ ਮਾਈ ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ
ਮੇਰਾ ਦਿਲ ਪਰ ਮਾਇਆ ਰਾਗ ਵੇ ਮੇਰੇ ਦਿਲ ਵਿੱਚ ਹੋਇਆ ਬੇਰਾਗ ਵੇ ਤਾਂ ਕੋਲ ਤੇਰੇ ਮੈਂ ਆਈ ਤੂੰ ਜ਼ੁਲਮ ਕਮਾਇਆ ਪਾਪੀਆ ਜਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ ਲਾਵੇ ਮੈਨੂੰ ਮਨ ਯਾਰ ਜੋਈ ਮੇਰੀ ਮਨ ਯਾਰ ਜੋਈ ਮੇਰੀ
ਤੇਰਾ ਨਾਲ ਮਿਲਾ ਦੇ ਮੈਨੂੰ ਮਨ ਯਾਰ ਜੋਈ ਮੇਰੀ ਮਨ ਯਾਰ ਜੋਈ ਮੇਰੀ
ਤੇਰਾ ਨਾਲ ਮਿਲਾਵੇ ਮੈਨੂੰ ਮਨ ਯਾਰ ਜੋਈ ਮੇਰੀ ਮਨ ਯਾਰ ਜੋਈ ਮੇਰੀ
ਤੇਰਾ ਨਾਲ ਮਿਲਾ ਦੇ ਮੈਨੂੰ ਮਨ ਯਾਰ ਜੋਈ ਮੇਰੀ ਮਨ ਯਾਰ ਜੋਈ ਮੇਰੀ
ਉਸ ਭਗਵਾਨ ਨੂੰ ਜਾਮਣ ਰੱਖ ਲੈ ਮੈਂ ਨਾ ਲਾਵਾਂ ਤੇਰੀ ਮੈਂ ਨਾ ਲਾਵਾਂ ਤੇਰੀ
ਉਸ ਭਗਵਾਨ ਨੂੰ ਜਾਮਣ ਰੱਖ ਲੈ ਮੈਂ ਨਾ ਲਾਵਾਂ ਤੇਰੀ ਮੈਂ ਨਾ ਲਾਵਾਂ ਤੇਰੀ
ਉਸ ਭਗਵਾਨ ਨੂੰ ਜਾਮਣ ਰੱਖ ਲੈ ਮੈਂ ਨਾ ਲਾਵਾਂ ਤੇਰੀ ਮੈਂ ਨਾ ਲਾਵਾਂ ਤੇਰੀ
ਉਸ ਭਗਵਾਨ ਨੂੰ ਜਾਮਣ ਰੱਖ ਲੈ ਮੈਂ ਨਾ ਲਾਵਾਂ ਤੇਰੀ ਮੈਂ ਨਾ ਲਾਵਾਂ ਤੇਰੀ
ਅਣਖੀ ਦੀ ਕਰਿਅਤ ਬਾਰ ਤੂੰ ਛੱਡ ਦੇ ਮੈਨੂੰ ਇੱਕ ਬਾਰ ਤੂੰ ਮੈਂ ਫਰਜ ਨਿਭਾ ਕੇ ਆਈ ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ
ਮੇਰਾ ਦਿਲ ਪਰ ਮਾਇਆ ਰਾਗ ਵੇ ਮੇਰੇ ਦਿਲ ਵਿੱਚ ਹੋਇਆ ਬੇਰਾਗ ਵੇ ਤਾਂ ਕੋਲ ਤੇਰੇ ਮੈਂ ਆਈ
ਤੂੰ ਜ਼ੁਲਮ ਕਮਾਇਆ ਪਾਪੀਆ ਗਲ ਦੇ ਵਿੱਚ ਫਾਹੀ ਪਾਈ ਮੇਰਾ ਦਿਲ ਪਰ ਮਾਇਆ ਰਾਗ ਵੇ
ਕਹਿੰਦੇ ਹਨ ਹਿਰਨੀ ਨੇ ਸ਼ਿਕਾਰੀ ਦੇ ਅੱਗੇ ਤਰਲਾ ਕੀਤਾ ਕਹਿਣ ਲੱਗੀ ਸ਼ਿਕਾਰੀਆ ਜੇ ਮੈਨੂੰ ਥੋੜੀ ਦੇਰ ਦੀ ਮੌਲਤ ਦੇ ਦੇ ਜੇ ਛੱਡ ਨਹੀਂ ਸਕਦਾ ਮੈਂ ਆਪ ਜਾਂਦੀ ਵਾਰ ਬੱਚਿਆਂ ਨੂੰ ਦੁੱਧ ਪਿਲਾ ਕੇ ਤੇਰੇ ਕੋਲ ਵਾਪਸ ਆ ਜਾਵਾਂਗੀ ਸ਼ਿਕਾਰੀ ਨੇ ਆਖਿਆ ਹਿਰਨੀਏ ਹੱਥ ਦੇ ਵਿੱਚ ਆਇਆ ਹੋਇਆ ਸ਼ਿਕਾਰ ਕਦੇ ਛੱਡਿਆ ਨਹੀਂ ਜਾਂਦਾ ਮੈਂ ਹੱਥ ਦੇ ਵਿੱਚ ਆਇਆ ਹੋਇਆ ਸ਼ਿਕਾਰ ਛੱਡ ਨਹੀਂ ਸਕਦਾ ਹਿਰਨੀ ਨੇ ਸ਼ਿਕਾਰੀ ਦੇ ਅੱਗੇ ਤਰਲਾ ਕੀਤਾ
ਉਹ ਟੋਟੇ ਜਿਗਰ ਦੇ ਜੰਗਲ ਦੇ ਵਿੱਚ ਮੇਰੇ ਉਹ ਟੋਟੇ ਜਿਗਰ ਦੇ ਜੰਗਲ ਦੇ ਵਿੱਚ ਮੇਰੇ ਛੁੱਟੀ ਦੇ ਦਿਓ ਉਹਨਾਂ ਕੋਲ ਜਾ ਆਵਾਂ ਉਹ ਫੜ ਲਿਆ ਤੁਸੀਂ ਮੈਨੂੰ ਤੜਫੇ ਦਿਲ ਮੇਰਾ ਉਹ ਫੜ ਲਿਆ ਤੁਸੀਂ ਮੈਨੂੰ ਤੜਫੇ ਦਿਲ ਮੇਰਾ ਉਹ ਛਾਤੀ ਨਾਲ ਮੈਂ ਘੁੱਟ ਕੇ ਲਾਇਆ ਵਾ ਉਹ ਦਿਲ ਚਾਵਦਾ ਪੁੱਤਾਂ ਦੇ ਦਰਸ਼ ਤਾਈ ਉਹ ਦਿਲ ਚਾਵਦਾ ਪੁੱਤਾਂ ਦੇ ਦਰਸ਼ ਤਾਈ ਉਹ ਵਾਰੀ ਆਖਰੀ ਗੋਦੀ ਬਿਠਾਇਆ ਵਾ ਉਹ ਅੱਜ ਤੋਂ ਆਸ ਨਾ ਰੱਖਿਓ ਤੁਸੀਂ ਮੇਰੀ ਉਹ ਅੱਜ ਤੋਂ ਆਸ ਨਾ ਰੱਖਿਓ ਤੁਸੀਂ ਮੇਰੀ ਜਾ ਕੇ ਬੱਚਿਆਂ ਤਾਈ ਸਮਝਾਇਆ ਵਾ ਉਹ ਰੋਂਦੇ ਹੋਣਗੇ ਭੁੱਖ ਤੋਂ ਤੰਗ ਆ ਕੇ ਉਹ ਰੋਂਦੇ ਹੋਣਗੇ ਭੁੱਖ ਤੋਂ ਤੰਗ ਆ ਕੇ ਉਹ ਜਾਂਦੀ ਵਾਰ ਦਾ ਦੁੱਧ ਚੁੰਘਾਇਆਵਾਂ ਉਹ ਪੁੱਤਾਂ ਜੋ ਮਾਵਾਂ ਨਾਲ ਫਰਜ਼ ਹੁੰਦਾ ਉਹ ਪੁੱਤਾਂ ਨਾਲ ਜੋ ਮਾਵਾਂ ਦਾ ਫਰਜ਼ ਹੁੰਦਾ ਅਣਖੀ ਆਪਣਾ ਫਰਜ਼ ਨਿਭਾਇਆਵਾਂ ਉਹ ਅਣਖੀ ਆਪਣਾ ਫਰਜ਼ ਨਿਭਾਇਆਵਾਂ
ਕਹਿੰਦੇ ਹਿਰਨੀ ਨੇ ਤਰਲਾ ਕੀਤਾ ਕਹਿਣ ਲੱਗੀ ਸ਼ਿਕਾਰੀਆ ਮੇਰੇ ਤੇ ਦਇਆ ਕਰ ਮੇਰੇ ਬੱਚਿਆਂ ਤੇ ਤਰਸ ਕਰ ਮੈਨੂੰ ਕੁਝ ਸਮੇਂ ਦੀ ਛੁੱਟੀ ਦੇ ਦੇ ਸ਼ਿਕਾਰੀ ਨੇ ਆਖਿਆ ਹਿਰਨੀਏ ਛੁੱਟੀ ਤੇ ਦੇ ਨਹੀਂ ਸਕਦਾ ਹਾਂ ਇੱਕ ਗੱਲ ਹੈ ਮੈਂ ਤੇਰੇ ਛੁੱਟੀ ਦੇ ਦਿਆਂਗਾ ਜੇਕਰ ਤੇਰੀ ਕੋਈ ਜਾਮਣ ਹੀ ਪਰਦੇ ਹਿਰਨੀ ਨੇ ਆਖਿਆ ਸ਼ਿਕਾਰੀਆ ਇਸ ਵੇਲੇ ਜੰਗਲ ਦੇ ਵਿੱਚ ਮੇਰਾ ਜਾਮਣ ਕੌਣ ਹੈ ਮੇਰਾ ਜਾਮਣ ਤੀ ਉਹ ਪਰਮੇਸ਼ਰ ਹੈ ਉਹ ਭਗਵਾਨ ਹੈ ਮੈਂ ਉਸ ਪਰਮੇਸ਼ਰ ਦੀ ਜਾਮਣੀ ਦੇ ਕੇ ਤੈਨੂੰ ਇਹ ਗੱਲ ਕਹਿਣੀ ਆ ਮੈਂ ਜਾਂਦੀ ਵਾਰ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਕੇ ਤੇਰੇ ਕੋਲ ਵਾਪਸ ਆ ਜਾਵਾਂਗੀ ਮੈਨੂੰ ਕੁਝ ਸਮੇਂ ਦੀ ਛੁੱਟੀ ਦੇ ਦੇ ਮੈਂ ਭਗਵਾਨ ਦੀ ਜਾਮਣੀ ਪਰਮੇਸ਼ਰ ਦੀ ਜਾਮਣੀ ਤੈਨੂੰ ਦੇਣੀ ਆ ਸ਼ਿਕਾਰੀ ਨੇ ਆਖਿਆ ਹਿਰਨੀਏ ਮੈਨੂੰ ਭਗਵਾਨ ਦੀ ਜਾਮਣੀ ਕਬੂਲ ਨਹੀਂ ਮੈਨੂੰ ਪਰਮੇਸ਼ਰ ਦੀ ਜਾਮਣੀ ਕਬੂਲ ਨਹੀਂ ਮੈਨੂੰ ਤੇ ਇਹੋ ਜਿਹਾ ਜਾਮਣ ਚਾਹੀਦਾ ਜਿਹੜਾ ਤੇਰੇ ਫਾਹੀ ਵਾਲਾ ਰੱਸਾ ਆਪਣੇ ਗਲ ਦੇ ਵਿੱਚ ਪਾ ਕੇ ਓਨਾ ਸਮਾਂ ਮੇਰੇ ਕੋਲ ਬੈਠਾ ਰਵੇ ਜਿੰਨਾ ਸਮਾਂ ਤੂੰ ਵਾਪਸ ਨਹੀਂ ਆਉਂਦੀ ਜੇਕਰ ਤੂੰ ਵਾਪਸ ਆ ਜਾਵੇਂ ਤੇ ਠੀਕ ਹੈ ਪਰ ਜੇਕਰ ਤੂੰ ਵਾਪਸ ਨਹੀਂ ਆਉਂਦੀ ਮੈਂ ਤੇਰੇ ਜਾਮਣ ਨੂੰ ਘਰ ਲਿਜਾ ਕੇ ਉਹਨੂੰ ਵੱਢ ਕੇ ਉਹਨੂੰ ਟੁੱਕ ਕੇ ਉਹਦਾ ਮੀਟ ਬਣਾ ਕੇ ਖਾ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਕਰਾਂਗਾ ਹਿਰਨੀਏ ਜੇ ਮੈਨੂੰ ਜਾਮਣ ਚਾਹੀਦਾ ਤੇ ਇਹੋ ਜਿਹਾ ਜਾਮਣ ਦੇ ਦੇ ਜਿਹੜਾ ਤੇਰੀ ਫਾਹੀ ਵਾਲਾ ਰੱਸਾ ਆਪਣੇ ਗਲ ਦੇ ਵਿੱਚ ਪਾ ਕੇ ਮੇਰੇ ਕੋਲ ਬਹਿ ਜਾਏ ਹਿਰਨੀ ਕਹਿਣ ਲੱਗੀ ਸ਼ਿਕਾਰੀਆ ਇਸ ਵੇਲੇ ਫਿਰ ਹੋਰ ਜਾਮਣ ਕਿਹੜਾ ਮੈਂ ਤੇ ਭਗਵਾਨ ਦੀ ਮੈਂ ਪਰਮੇਸ਼ਰ ਦੀ ਜਾਮਣੀ ਦੇ ਸਕਦੀ ਹਾਂ ਜਦੋਂ ਭਗਵਾਨ ਦੀ ਜਾਮਣੀ ਕਬੂਲ ਨਾ ਕੀਤੀ ਇਧਰ ਗੁਰੂ ਰਵਿਦਾਸ ਮਹਾਰਾਜ ਜੀ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਨਾਮ ਜਪ ਰਹੇ ਨੇ ਕਹਿੰਦੇ ਇੱਕ ਦਮ ਉਹਨਾਂ ਦੀ ਸਮਾਧੀ ਖੁੱਲ ਗਈ ਜਦੋਂ ਉਹਨਾਂ ਦੀ ਸਮਾਧੀ ਖੁੱਲੀ ਉਸੇ ਵੇਲੇ ਗੁਰੂ ਰਵਿਦਾਸ ਮਹਾਰਾਜ ਜੀ ਉੱਠੇ ਚੱਲ ਕੇ ਉਸ ਸ਼ਿਕਾਰੀ ਕੋਲ ਪਹੁੰਚ ਗਏ ਕਹਿਣ ਲੱਗੇ ਸ਼ਿਕਾਰੀਆ ਤੂੰ ਇਹਨੂੰ ਭਗਵਾਨ ਦੀ ਵੀ ਜਾਮਣੀ ਕਬੂਲਣੀ ਕਹਿਣ ਲੱਗੇ ਉਹ ਸ਼ਿਕਾਰੀਆ ਉਹ ਪਾਪੀਆ ਅੱਜ ਜਿੰਨੇ ਵੀ ਪਾਪ ਕਰਦੇ ਇਹਨਾਂ ਪਾਪਾਂ ਦਾ ਲੇਖਾ ਦੇਣਾ ਪੈਣਾ ਸਤਿਗੁਰੂ ਜੀ ਸਾਨੂੰ ਵਾਰ ਵਾਰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਹਨ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਮਦਿਆ ਤੇਰਾ ਕੋਈ ਨਾ ਬੇਲੀ ਰਾਮ ਸਤਿਗੁਰੂ ਜੀ ਕਹਿੰਦੇ ਆ ਜਿੰਨੇ ਵੀ ਤੂੰ ਪਾਪ ਕਰਦੇ ਜਿੰਨੇ ਵੀ ਠੱਗੀਆਂ ਕਰਦਾ ਜਿੰਨੀਆਂ ਵੀ ਬੇਈਮਾਨੀਆਂ ਕਰਦਾ ਹੈ ਇਹਨਾਂ ਸਾਰਿਆਂ ਪਾਪਾਂ ਦਾ ਲੇਖਾ ਦੇਣਾ ਪੈਣਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਤੇਰਾ ਬੀਜਿਆ ਹੋਇਆ ਸਾਧ ਸੰਗਤ ਜੀ ਤੈਨੂੰ ਆਪ ਵੱਢਣਾ ਪੈਣਾ ਹੈ ਤਾਂਹੀਓ ਸਤਿਗੁਰੂ ਜੀ ਕਹਿੰਦੇ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਸਤਿਗੁਰੂ ਜੀ ਕਹਿੰਦੇ ਜਿਹੋ ਜਿਹਾ ਬੀਜ ਤੂੰ ਆਪਣੇ ਜੀਵਨ ਦੇ ਵਿੱਚ ਬੀਜ ਲਏਗਾ ਇਹੋ ਜਿਹਾ ਫਲ ਵੀ ਤੈਨੂੰ ਵੱਢਣਾ ਪੈਣੇ ਸਾਧ ਸੰਗਤ ਜੀ ਮਹਾਭਾਰਤ ਦੇ ਵਿੱਚ ਇੱਕ ਧਰਿਤ ਰਾਸ਼ਟਰ ਹੋਇਆ ਇੱਕ ਕਾਰਵ ਹੋਏ ਤੇ ਇੱਕ ਪਾਂਡਵ ਹੋਏ ਜਿਹੜਾ ਕਾਰਵਾਂ ਦਾ ਧਰਿਤ ਰਾਸ਼ਟਰ ਸੀ ਸਾਧ ਸੰਗਤ ਜੀ ਇਹ ਜਨਮ ਤੋਂ ਅੰਨਾ ਸੀ ਇਹ ਜਨਮ ਤੋਂ ਅੰਨਾ ਸੀ ਬਾਦਸ਼ਾਹ ਸੀ ਪਰ ਇਹਦਾ 101 ਪੁੱਤਰ ਹੋਇਆ ਕਹਿੰਦੇ 101 ਪੁੱਤਰ ਇਹਦਾ ਜਦੋਂ ਮਾਰਿਆ ਗਿਆ ਇਹਨੇ ਕ੍ਰਿਸ਼ਨ ਭਗਵਾਨ ਦੇ ਕੋਲ ਆਣ ਕੇ ਸਵਾਲ ਕੀਤਾ ਕਹਿਣ ਲੱਗਾ ਭਗਵਾਨ ਜੀ ਮੈਂ 100 ਜਨਮ ਦੇ ਵਿੱਚ ਨਿਗਾਹ ਮਾਰ ਕੇ ਵੇਖਿਆ ਮੈਂ ਕੋਈ ਪਾਪ ਨਹੀਂ ਕੀਤਾ ਮੈਂ 100 ਜਨਮ ਦੇ ਵਿੱਚ ਨਿਗਾਹ ਮਾਰ ਕੇ ਵੇਖੀ ਮੈਂ ਕੋਈ ਮਾੜਾ ਕਰਮ ਨਹੀਂ ਕੀਤਾ ਪਰ ਮੈਨੂੰ ਆ ਕਿਹੜੇ ਜਨਮ ਦੀ ਸਜ਼ਾ ਮਿਲੀ ਏ ਮੈਂ ਜਨਮ ਤੋਂ ਅੰਨਾ ਹਾਂ ਐ ਭਗਵਾਨ ਜੀ ਮੇਰਾ 101 ਪੁੱਤਰ ਉਹ ਮੇਰੇ ਜਿਉਂਦਿਆਂ ਜੀ ਮਾਰਿਆ ਗਿਆ ਹੁਣ ਜਿਸ ਮਾਈ ਬਾਪ ਦਾ ਪੁੱਤਰ ਉਹਦਾ ਦੁਨੀਆਂ ਤੋਂ ਚੱਲਿਆ ਜਾਵੇ ਇਹਦਾ ਦੁੱਖ ਤੇ ਮਾਈ ਬਾਪ ਜਾਣਦੇ ਨੇ ਸਿਆਣੇ ਕਹਿੰਦੇ ਜਦੋਂ ਪੁੱਤਰ ਸੰਸਾਰ ਤੋਂ ਚੱਲਿਆ ਜਾਵੇ ਮਾਂ ਬਾਪ ਦੀ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਜਿਹਦਾ 101 ਪੁੱਤਰ ਮਾਰਿਆ ਗਿਆ ਹੋਵੇ ਉਹਦੇ ਦਿਲ ਤੇ ਕੀ ਬੀਤਦੀ ਹੋਏਗੀ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਪਿਛਾ ਨਿਗਾਹ ਮਾਰ ਕੇ ਵੇਖ ਉਹਦੀ 5 ਜਨਮ ਨਿਗਾਹ ਹੋਰ ਪਿਛਾ ਲੈ ਕੇ ਗਏ ਕਹਿੰਦੇ ਕੀ ਵੇਖਿਆ ਆ ਜਿਹੜੀਆਂ ਭੰਭੀਰੀਆਂ ਨੇ ਜਿਹੜੇ ਉੱਡਦੀਆਂ ਫਿਰਦੀਆਂ ਜਿਨ੍ਹਾਂ ਨੂੰ ਬੱਚੇ ਜਹਾਜ਼ ਕਹਿੰਦੇ ਨੇ ਉਹਨੂੰ ਫੜ ਕੇ ਸੂਲਾਂ ਮਾਰ ਮਾਰ ਕੇ ਉਹਨੂੰ ਅੰਨਿਆ ਕਰਦੇ ਤੇ ਜਦੋਂ ਸੂਲਾਂ ਮਾਰ ਮਾਰ ਕੇ ਉਹਨੂੰ ਤੜਫਾ ਤੜਫਾ ਕੇ ਅੰਨਿਆ ਕਰਦੇ ਕਹਿਣ ਲੱਗੇ ਭਗਵਾਨ ਜੀ ਤੈਨੂੰ ਇਸ ਜਨਮ ਦੀ ਸਜ਼ਾ ਮਿਲੀ ਹੈ ਤੂੰ ਉਹਨੂੰ ਅੰਨਿਆ ਕੀਤਾ ਸੀ, ਇਸੇ ਵਾਸਤੇ ਤੈਨੂੰ ਇਹ ਅੰਨੇ ਦਾ ਜਨਮ ਮਿਲਿਆ ਹੈ। ਇਹ ਤੇਰੇ ਕਰਮਾਂ ਦਾ ਰੋਗ ਹੈ, ਤੇਰੇ ਕਰਮਾਂ ਦਾ ਦੁੱਖ ਤੈਨੂੰ ਭੋਗਣਾ ਪੈ ਰਿਹਾ। ਕਹਿਣ ਲੱਗਾ ਭਗਵਾਨ ਜੀ ਮੰਨ ਗਿਆ, ਇਹ ਪਾਪ ਮੈਂ ਕੀਤਾ ਤੇ ਜਿਹੜਾ ਮੇਰਾ 101 ਪੁੱਤਰ ਮਾਰਿਆ ਗਿਆ। ਕਹਿੰਦੇ ਇੱਕ ਜਨਮ ਹੋਰ ਪਿਛਾਂ ਜਾ ਕੇ ਵੇਖ, ਇਹ ਬਾਦਸ਼ਾਹ ਹੁੰਦਾ ਤੇ ਸਾਧ ਸੰਗਤ ਜੀ ਇਹ ਮਾਸ ਖਾਣ ਦਾ, ਮੀਟ ਖਾਣ ਦਾ ਬਹੁਤ ਸ਼ੌਕੀਨ ਹੁੰਦਾ, ਰੋਜ਼ ਵੰਨ ਸਵੰਨੇ ਮਾਸ ਖਾਂਦਾ ਹੈ। ਤੇ ਇੱਕ ਦਿਨ ਨੌਕਰਾਂ ਨੇ ਪ੍ਰਬੰਧ ਨਾ ਕੀਤਾ ਤੇ ਉਹਨਾਂ ਨੇ ਸੋਚਿਆ ਵੀ ਹੁਣ ਮਾਸ ਕਾਹਦਾ ਛਕਾ ਦਈਏ। ਇਹਦੇ ਰਾਜ ਮਹੱਲ ਦੇ ਵਿੱਚ ਇੱਕ ਹੰਸ ਤੇ ਹੰਸਨੀ ਰਹਿੰਦੇ ਸੀ। ਕਹਿੰਦੇ ਉਹਨਾਂ ਦਾ 101 ਬੱਚਾ ਸੀ। ਇਹਨੇ ਸੋਚਿਆ ਨੌਕਰਾਂ ਨੇ ਕਿਉਂ ਨਾ ਇੱਕ ਬੱਚਾ ਮਾਰ ਕੇ ਖਵਾ ਦਈਏ। ਇੱਕ ਬੱਚਾ ਮਾਰ ਕੇ ਜਦੋਂ ਇਸ ਰਾਜੇ ਨੂੰ ਖਵਾਇਆ, ਕਹਿੰਦੇ ਧਰਿਤਰਾਸ਼ਟਰ ਨੂੰ ਮਾਸ ਬੜਾ ਸਵਾਦ ਲੱਗਾ। ਉਹਨੇ ਆਖਿਆ ਵੀ ਤੁਸੀਂ ਕਿਹਦਾ ਮਾਸ ਦਿੱਤਾ, ਬੜਾ ਸਵਾਦੀ ਹੈ, ਹਰ ਰੋਜ਼ ਮੈਨੂੰ ਇਸੇ ਜਾਨਵਰ ਦਾ ਮਾਸ ਦਿੱਤਾ ਜਾਵੇ। ਕਹਿੰਦੇ ਹਨ ਉਹਨਾਂ ਨੌਕਰਾਂ ਨੇ ਰੋਜ਼ ਇੱਕ ਬੱਚਾ ਫੜ ਕੇ ਮਾਰ ਦੇਣਾ ਤੇ ਉਹਦਾ ਮਾਸ ਬਣਾ ਕੇ ਰਾਜੇ ਧਰਿਤਰਾਸ਼ਟਰ ਨੂੰ ਦਿੰਦੇ ਰਹਿਣਾ। ਜਦੋਂ 101 ਬੱਚਾ ਮਾਰ ਕੇ ਖਾ ਗਿਆ ਤੇ ਮਾਨ ਸਰੋਵਰ ਤੋਂ ਆਏ ਹੰਸ ਤੇ ਹੰਸਨੀ, ਜਦੋਂ ਉਹਨਾਂ ਨੇ ਆਣ ਕੇ ਵੇਖਿਆ ਕਿ ਸਾਡਾ 101 ਬੱਚਾ ਮਾਰ ਕੇ ਖਾ ਗਿਆ, ਕਹਿੰਦੇ ਹਨ ਉਸ ਵੇਲੇ ਉਹਨਾਂ ਦੇ ਦਿਲ ਤੋਂ ਇੱਕ ਬਦ ਦੁਆ ਨਿਕਲੀ। ਸਾਧ ਸੰਗਤਰੀ ਜੀ ਦਾ ਜ਼ੋਰ ਨਾ ਚੱਲੇ, ਉਹਦੇ ਅੰਦਰ ਇੱਕ ਦੁਆ ਜ਼ਰੂਰ ਨਿਕਲਦੀ ਹੈ। ਜੇ ਆਪਾਂ ਕਿਸੇ ਗਰੀਬ ਦੀ ਸਹਾਇਤਾ ਕਰਦੇ ਹਾਂ, ਕਿਸੇ ਲੋੜਵੰਦ ਦੀ ਮਦਦ ਕਰ ਦਿੰਦੇ ਹਾਂ, ਉਹਦੇ ਅੰਦਰੋਂ ਇੱਕ ਦੁਆ ਨਿਕਲਦੀ ਹੈ ਜੋ ਸਾਨੂੰ ਅਸੀਸ ਕਹਿੰਦੇ ਨੇ। ਤੇ ਜਦੋਂ ਆਪਾਂ ਕਿਸੇ ਗਰੀਬ ਦਾ ਲਹੂ ਨਚੋੜਦੇ ਹਾਂ, ਕਿਸੇ ਗਰੀਬ ਦੇ ਉੱਤੇ ਅਤਿਆਚਾਰ ਕਰਦੇ ਹਾਂ, ਉਹਦਾ ਕੋਈ ਵਸ ਨਹੀਂ ਚੱਲਦਾ, ਉਹਦਾ ਕੋਈ ਜ਼ੋਰ ਨਹੀਂ ਚੱਲਦਾ, ਫਿਰ ਉਸ ਵੇਲੇ ਉਹਦੇ ਅੰਦਰੋਂ ਇੱਕ ਬਦ ਦੁਆ ਨਿਕਲਦੀ ਹੈ। ਤੇ ਜਿਹੜੀ ਬਦ ਦੁਆ ਵੀ ਫਿਰ ਖਾਲੀ ਨਹੀਂ ਜਾਂਦੀ। ਕਹਿੰਦੇ ਹੰਸ ਤੇ ਹੰਸਨੀ ਨੇ ਪਰਮਾਤਮਾ ਨੂੰ ਯਾਦ ਕਰਕੇ ਆਖਿਆ, ਪਰਮਾਤਮਾ ਇਹਦੇ ਘਰ ਵੀ 101 ਪੁੱਤਰ ਹੋਵੇ, ਇਹਦਾ ਜਿਉਂਦੇ ਜੀ ਇਹਦਾ ਪੁੱਤਰ ਮਰ ਜਾਏ ਤੇ ਇਹਨੂੰ ਪਤਾ ਲੱਗੇ ਕਿ ਬੱਚਿਆਂ ਦਾ ਵਿਛੋੜਾ ਕੀ ਹੁੰਦਾ, ਬੱਚਿਆਂ ਦਾ ਦੁੱਖ ਕੀ ਹੁੰਦਾ। ਕਹਿਣ ਲੱਗੇ ਵੀ ਉਹ ਜਿਹੜੇ ਕਰਮ ਦੀ ਸਜ਼ਾ ਤੈਨੂੰ ਭੋਗਣੀ ਪੈ ਰਹੀ ਹੈ। ਧਰਿਤਰਾਸ਼ਟਰ ਕਹਿਣ ਲੱਗਾ, ਭਗਵਾਨ ਮੰਨ ਗਿਆ ਇਹ ਵੀ ਪਾਪ ਮੈਂ ਕੀਤਾ ਸੀ, ਪਰ ਮੈਨੂੰ 100 ਜਨਮੇ ਸਜ਼ਾ ਕਿਉਂ ਨਾ ਮਿਲੀ, ਮੈਨੂੰ 100 ਜਨਮੇ ਇਸ ਕਰਮ ਦੀ ਸਜ਼ਾ ਕਿਉਂ ਨਾ ਮਿਲੀ। ਤੇ ਕਹਿੰਦੇ ਕ੍ਰਿਸ਼ਨ ਭਗਵਾਨ ਨੇ ਆਖਿਆ, ਧਰਿਤਰਾਸ਼ਟਰ ਤੇਰੇ ਚੰਗੇ ਕਰਮ ਸਨ ਜਿਹੜੇ ਸਾਹਮਣੇ ਆਉਂਦੇ ਗਏ, ਹੁਣ ਤੇਰੇ ਚੰਗੇ ਕਰਮਾਂ ਦੀ ਜਿਹੜੀ ਪੂੰਜੀ ਹੈ ਸਮਾਪਤ ਹੋ ਗਈ, ਹੁਣ ਤੇਰੇ ਮਾੜੇ ਕਰਮਾਂ ਦਾ ਲੇਖਾ ਜੋਖਾ ਹੋ ਗਿਆ। ਆਪਾਂ ਕਈ ਵਾਰ ਸੋਚਦੇ ਜੀ ਆਹ ਬੰਦਾ ਵੇਖੋ ਕਿੰਨੀਆਂ ਠੱਗੀਆਂ ਕਰਦਾ, ਕਿੰਨੀਆਂ ਬੇਈਮਾਨੀਆਂ ਕਰਦਾ, ਕਿੰਨੇ ਪਾਪ ਕਰਦਾ, ਇਹਨੂੰ ਤੇ ਕੁਝ ਹੁੰਦਾ ਨਹੀਂ, ਇਹ ਤੇ ਰਾਜ ਭਾਗ ਭੋਗਦਾ। ਪਰ ਸਾਧ ਸੰਗਤ ਜੀ ਉਹਦੇ ਚੰਗੇ ਕਰਮ ਨੇ ਕਿ ਉਹ ਰਾਜ ਭਾਗ ਭੋਗ ਹੀ ਜਾਂਦਾ, ਚੰਗੇ ਕਰਮਾਂ ਦੀ ਪੂੰਜੀ ਖਾ ਰਿਹਾ। ਹੁਣ ਕਿਸੇ ਮਨੁੱਖ ਨੇ 1 ਲੱਖ ਰੁਪਈਆ ਜਮ੍ਹਾਂ ਕੀਤਾ ਹੋਵੇ ਤੇ ਸਾਧ ਸੰਗਤ ਜੀ ਉਹਨੇ 2 ਲੱਖ ਕਰਜ਼ਾ ਚੁੱਕਿਆ ਹੋਵੇ ਤੇ 2000 ਉਹਦੀ ਕਿਸ਼ਤ ਆਉਂਦੀ ਹੋਵੇ, ਉਹ ਜਦੋਂ ਕੰਮ ਤੇ ਕੋਈ ਕਰਦਾ ਨਹੀਂ ਉਹਦੇ ਵਿੱਚੋਂ 2000 ਕੱਢਦਾ, ਕਿਸ਼ਤ ਉਤਾਰ ਦਿੰਦਾ, ਤੇ ਸਾਡੇ ਵਰਗੇ ਸੋਚਦੇ ਨੇ ਜੀ ਇਹਦੇ ਕੋਲ ਪੈਸਾ ਤੇ ਕੰਮ ਤੇ ਕਰਦਾ ਕੋਈ ਨਹੀਂ, ਕਿਸ਼ਤਾਂ ਕਿਵੇਂ ਦੇਈ ਜਾਂਦਾ। ਪਰ ਜਦੋਂ ਉਹ ਲੱਖ ਸਮਾਪਤ ਹੋ ਗਿਆ ਫਿਰ ਉਹਦਾ ਲੇਖਾ ਜੋਖਾ ਦੂਜੇ ਪਾਸੇ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਮਨੁੱਖ ਦੇ ਕਰਮ ਨੇ, ਜਿਨ੍ਹਾਂ ਨੇ ਚੰਗੇ ਕਰਮਾਂ ਦੀ ਪੂੰਜੀ ਜਮ੍ਹਾਂ ਕੀਤੀ ਹੈ, ਜਦੋਂ ਚੰਗੇ ਕਰਮ ਖਤਮ ਹੋ ਜਾਂਦੇ ਨੇ ਫਿਰ ਮਾੜੇ ਕਰਮਾਂ ਦਾ ਲੇਖਾ ਸ਼ੁਰੂ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਜਿਹੋ ਜਿਹਾ ਤੂੰ ਬੀਜ ਬੀਜਦਾ ਇਹੋ ਜਿਹਾ ਤੈਨੂੰ ਫਲ ਭੋਗਣਾ ਪੈਣਾ ਹੈ। ਗੁਰੂ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ, ਉਹ ਪਾਪੀਆ ਜਿਨ੍ਹਾਂ ਧੀਆਂ ਪੁੱਤਰਾਂ ਦੇ ਵਾਸਤੇ, ਜਿਨ੍ਹਾਂ ਬੱਚਿਆਂ ਦੇ ਵਾਸਤੇ ਇਹ ਪਾਪ ਕਰਦੇ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਜਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਆਣ ਕੇ ਸ਼ਿਕਾਰੀ ਨੂੰ ਕਹਿੰਦੇ ਹਨ, ਸੋ ਪਿਆਰ ਨਾਲ ਸਰਵਣ ਕਰੋ ਜੀ।
ਉਹ ਖੋਲ ਗਈ ਸਮਾਧੀ ਉੱਠ ਰਵਿਦਾਸ ਦੀ, ਖੋਲ ਗਈ ਸਮਾਧੀ ਉੱਠ ਰਵਿਦਾਸ ਦੀ, ਉੱਠ ਛੇਤੀ ਪਾਤ ਗਏ ਸ਼ਿਕਾਰੀ ਪਾਸ ਦੀ, ਉੱਠ ਛੇਤੀ ਪਾਤ ਗਏ ਸ਼ਿਕਾਰੀ ਪਾਸ ਦੀ। ਕਹਿੰਦੇ ਕਿਹੜੀ ਗੱਲਾਂ ਪਾਪ ਕਰੇ ਬੰਦਿਆ, ਕਹਿੰਦੇ ਕਿਹੜੀ ਗੱਲਾਂ ਪਾਪ ਕਰੇ ਬੰਦਿਆ, ਕਿਉਂ ਨਾ ਪਰਮਾਤਮਾ ਤੋਂ ਡਰੇ ਬੰਦਿਆ, ਕਿਉਂ ਨਾ ਪਰਮਾਤਮਾ ਪਹੁੰਚ ਗਏ ਸ਼ਕਾਰੀ ਪਾਸੜੀ ਉੱਠ ਛੇਤੀ ਪਹੁੰਚ ਗਏ ਸ਼ਕਾਰੀ ਪਾਸੜੀ
ਕਹਿੰਦੇ ਕਿਹੜੀ ਗੱਲਾਂ ਪਾਪ ਕਰੇ ਬੰਦਿਆ ਕਹਿੰਦੇ ਕਿਹੜੀ ਗੱਲਾਂ ਪਾਪ ਕਰੇ ਬੰਦੇ ਤਾਰੇ ਬੰਦਿਆ ਕਿਉਂ ਨਾ ਪਰਮਾਤਮਾ ਤੋਂ ਡਰੇ ਬੰਦਿਆ ਕਿਉਂ ਨਾ ਪਰਮਾਤਮਾ ਤੋਂ ਡਰੇ ਬੰਦਿਆ
ਦੋਖੀ ਯਾਰੀ ਨੂੰ ਛਾਡੋ ਦੋਖੀ ਯਾਰੀ ਨੂੰ ਜਾਮਨੀ ਹੈ ਮੇਰੀ ਛਾਡੋ ਦੋਖੀ ਯਾਰੀ ਨੂੰ ਬੱਚਿਆਂ ਨੂੰ ਮੇਲ ਆਉਣ ਦੇ ਵਿਚਾਰੀ ਨੂੰ
ਕਹਿੰਦੇ ਹਨ ਗੁਰੂ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਪਾਪੀਆ ਤੂੰ ਇਹ ਪਾਪ ਕਰਦਾ ਇਹ ਜ਼ੁਲਮ ਕਰਦਾ ਇਹਨਾਂ ਸਾਰਿਆਂ ਪਾਪਾਂ ਦਾ ਤੈਨੂੰ ਇੱਕ ਦਿਨ ਲੇਖਾ ਦੇਣਾ ਪੈਣਾ ਹੈ। ਸਾਧ ਸੰਗਤ ਜੀ ਸਾਡੀ ਪਾਪਾਂ ਦੀ ਕੀਤੀ ਹੋਈ ਕਮਾਈ ਪਾਪਾਂ ਦਾ ਜੋੜਿਆ ਹੋਇਆ ਧਨ ਉਹਦਾ ਲਾਹਾ ਤੇ ਕੋਈ ਵੀ ਲੈ ਸਕਦਾ ਹੈ। ਉਹ ਜਿਹੜਾ ਧਨ ਹੈ ਉਹਦਾ ਲਾਹਾ ਸਾਡੇ ਧੀ ਪੁੱਤਰ ਪਰਿਵਾਰ ਕੋਈ ਵੀ ਲੈ ਸਕਦਾ ਹੈ ਪਰ ਜਿਹੜਾ ਉਹਨਾਂ ਕਰਮਾਂ ਦਾ ਲੇਖਾ ਹੈ ਉਹ ਸਾਨੂੰ ਦੇਣਾ ਪੈਣਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇਹਾ ਬੀਜੇ ਸੋਲਣੇ ਕਰਮਾਂ ਸੁੰਦੜਾ ਖੇਤ। ਭਾਈ ਜਿਹੋ ਜਿਹਾ ਖੇਤ ਦੇ ਵਿੱਚ ਤੂੰ ਬੀਜ ਪਾ ਦੇਗਾ ਉਹੋ ਜਿਹਾ ਬੀਜ ਜੰਮੇਗਾ। ਜੇ ਖੇਤ ਦੇ ਵਿੱਚ ਜ਼ਿਮੀਂਦਾਰ ਕਣਕ ਬੀਜਦਾ ਤੇ ਕਣਕ ਜੰਮਦੀ ਹੈ, ਜੇ ਮੱਕੀ ਬੀਜਦਾ ਹੈ ਤੇ ਮੱਕੀ ਜੰਮਦੀ ਹੈ, ਤੇ ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਫਲ ਪ੍ਰਾਪਤ ਹੋਏਗਾ। ਤੇ ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬਚਨ ਕਰਦੇ ਹਨ ਇਹ ਮਨੁੱਖ ਦਾ ਸੁਭਾਅ ਕੀ ਹੈ। ਕਹਿੰਦੇ ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਉ। ਕਹਿੰਦੇ ਆਪਣੇ ਜੀਵਨ ਦੇ ਵਿੱਚ ਬੀਜਦਾ ਤੇ ਜ਼ਹਿਰ ਹੈ, ਇਹ ਆਪਣੇ ਜੀਵਨ ਦੇ ਵਿੱਚ ਬੀਜਦਾ ਤੇ ਮਾੜੇ ਕਰਮ ਹੈ, ਕਰਦਾ ਤੇ ਪਾਪ ਹੈ, ਮਾਰਦਾ ਤੇ ਠੱਗੀ ਹੈ, ਕਰਦਾ ਤੇ ਹੇਰਾ ਫੇਰੀ ਹੈ। ਪਰ ਸਾਧ ਸੰਗਤ ਜੀ ਇਹ ਚਾਹੁੰਦਾ ਜਦੋਂ ਮੇਰਾ ਅੰਤ ਸਮਾਂ ਆਵੇ ਮੈਨੂੰ ਅੱਗੇ ਜਾ ਕੇ ਵੀ ਪ੍ਰਲੋਕ ਮਿਲੇ, ਅੱਗੇ ਵੀ ਜਾ ਕੇ ਸੁੱਖ ਮਿਲਣੇ, ਇੱਥੇ ਵੀ ਮੈਨੂੰ ਸੁੱਖ ਮਿਲੇ, ਮੇਰੇ ਧੀਆਂ ਪੁੱਤਰ ਆਗਿਆਕਾਰ ਹੋਣ, ਮੈਨੂੰ ਇੱਥੇ ਵੀ ਸੁੱਖ ਪ੍ਰਾਪਤ ਹੋਵੇ ਤੇ ਅੱਗੇ ਵੀ ਸੁੱਖ ਪ੍ਰਾਪਤ ਹੋਵੇ। ਤੇ ਸਤਿਗੁਰੂ ਜੀ ਕਹਿੰਦੇ ਬੀਜੇ ਬਿਖ ਬੀਜਦਾ ਤੇ ਜੀਵਨ ਦੇ ਵਿੱਚ ਜ਼ਹਿਰ ਹੈ ਤੇ ਲੱਭਦਾ ਅੰਮ੍ਰਿਤ ਹੈ। ਸਤਿਗੁਰੂ ਜੀ ਕਹਿੰਦੇ ਕਿੱਕਰ ਲੋੜੇ ਦਾਖ ਬਜ਼ੌਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕਹਿੰਦੇ ਕਿੱਕਰਾਂ ਦੇ ਬੀਜ ਬੀਜ ਕੇ ਤੇ ਹੁਣ ਜੇ ਕੋਈ ਸੋਚੇ ਕਿ ਇਹਨੂੰ ਬਜ਼ੌਰ ਦੀਆਂ ਦਾਖਾਂ ਲੱਗਣਗੀਆਂ, ਸਤਿਗੁਰੂ ਜੀ ਕਹਿੰਦੇ ਮਨ ਦਾ ਵੱਡਾ ਭੁਲੇਖਾ ਹੈ। ਭਾਈ ਜਿਹੋ ਜਿਹਾ ਤੂੰ ਜੀਵਨ ਦੇ ਵਿੱਚ ਬੀਜ ਬੀਜੇਗਾ ਉਹੋ ਜਿਹਾ ਫਲ ਤੈਨੂੰ ਵੱਢਣਾ ਪੈਣਾ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਧਰਮ ਰਾਜੇ ਦੀ ਕਚਹਿਰੀ ਵਿੱਚ ਗਿਆ, ਪਰਮਾਤਮਾ ਦੇ ਘਰ ਦੇ ਵਿੱਚ ਗਿਆ, ਉੱਥੇ ਕੀ ਮੂੰਹ ਲੈ ਕੇ ਜਾਏਗਾ? ਧਰਮ ਰਾਜੇ ਨੇ ਇਹ ਨਹੀਂ ਪੁੱਛਣਾ ਦੁਨੀਆਂ ਵਿੱਚ ਗਿਆ ਸੀ ਠੱਗੀਆਂ ਮਾਰ ਕੇ, ਬੇਈਮਾਨੀਆਂ ਕਰਕੇ, ਪਾਪ ਕਮਾਈਆਂ ਕਰਕੇ, ਹੇਰਾ ਫੇਰੀਆਂ ਕਰਕੇ ਕਿੰਨੀਆਂ ਕੋਠੀਆਂ ਪਾ ਕੇ ਆਏ ਜਾਂ ਕਿੰਨਾ ਧਨ ਜੋੜ ਕੇ ਆਇਆ ਹੈ, ਆਪਣੇ ਬੱਚਿਆਂ ਦੇ ਨਾਮ ਕਿੰਨਾ ਬੈਂਕ ਬੈਲੈਂਸ ਬਣਾ ਕੇ ਆਇਆ ਹੈ, ਉੱਥੇ ਇਹ ਨਹੀਂ ਪੁੱਛਿਆ ਜਾਣਾ। ਉੱਥੇ ਤੇ ਇਹ ਪੁੱਛਿਆ ਜਾਣਾ ਦੁਨੀਆਂ ਵਿੱਚ ਗਿਆ ਸੀ ਨਾਮ ਦਾ ਧਨ ਕਿੰਨਾ ਇਕੱਠਾ ਕੀਤਾ, ਦੁਨੀਆਂ ਵਿੱਚ ਗਿਆ ਸੀ ਸੇਵਾ ਕਿੰਨੀ ਕੀਤੀ, ਸਿਮਰਨ ਕਿੰਨਾ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਭਾਈ ਧਰਮ ਰਾਜੇ ਦੀ ਕਚਹਿਰੀ ਵਿੱਚ ਕੀ ਮੂੰਹ ਲੈ ਕੇ ਜਾਏਗਾ? ਸਤਿਗੁਰੂ ਜੀ ਸਾਨੂੰ ਇਸ ਤਰ੍ਹਾਂ ਦੱਸਦੇ ਹਾਂ ਜੀ,
ਉਹ ਲੇਖਾ ਧਰਮ ਰਾਏ ਨੇ ਜਦੋਂ ਮੰਗਿਆ ਫੇਰ
ਸਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ
ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ
ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ
ਮੂਰਖਾ ਫੇਰ ਕੀ ਜਵਾਬ ਦੇਵੇਂਗਾ ਮੂਰਖਾ ਫੇਰ ਕੀ ਜਵਾਬ ਦੇਵੇਂਗਾ
ਮੂਰਖਾ ਫੇਰ ਕੀ ਜਵਾਬ ਦੇਵੇਂਗਾ ਮੂਰਖਾ ਫੇਰ ਕੀ ਜਵਾਬ ਦੇਵੇਂਗਾ
ਮੂਰਖਾ ਫੇਰ ਕੀ ਜਵਾਬ ਦੇਵੇਂਗਾ ਮੂਰਖਾ ਫੇਰ ਕੀ ਜਵਾਬ ਦੇਵੇਂਗਾ
ਮੂਰਖਾ ਫੇਰ ਕੀ ਜਵਾਬ ਦੇਵੇਂਗਾ ਮੂਰਖਾ ਫੇਰ ਕੀ ਜਵਾਬ ਦੇਵੇਂਗਾ
ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ
ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ ਲੇਖਾ ਦਰ ਮਾਰਾਏ ਨੇ ਜਾਦੋ ਮੰਗਿਆ ਫੇਰ ਕੀ ਜਵਾਬ ਦੇਵੇਂਗਾ
ਸਤਿਗੁਰੂ ਜੀ ਸਾਨੂੰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਨੇ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਉਹ ਪਾਪੀ ਆ ਜੇ ਤੈਨੂੰ ਭਗਵਾਨ ਦੀ ਜਾਮਣੀ ਕਬੂਲਣੀ ਪਰਮੇਸ਼ਰ ਦੀ ਜਾਮਣੀ ਕਬੂਲਣੀ ਇਸ ਹਿਰਨੀ ਦੀ ਜਾਮਣੀ ਮੈਂ ਭਰਦਾ ਹਾਂ ਇਹਦੀ ਫਾਹੀ ਵਾਲਾ ਰੱਸਾ ਤੂੰ ਮੇਰੇ ਗਲ ਵਿੱਚ ਪਾ ਲਾ ਤੇ ਉਹਨਾਂ ਸਮਾਂ ਮੈਂ ਤੇਰੇ ਕੋਲ ਬੈਠਾ ਰਵਾਂਗਾ ਜਿੰਨਾ ਸਮਾਂ ਹਿਰਨੀ ਵਾਪਸ ਨਹੀਂ ਆਉਂਦੀ ਜੇਕਰ ਹਿਰਨੀ ਵਾਪਸ ਨਾ ਆਈ ਤੂੰ ਮੈਨੂੰ ਘਰ ਲਿਜਾ ਕੇ ਮੇਰੇ ਟੁਕੜੇ ਕਰਕੇ ਮੈਨੂੰ ਰਿੰਨ ਕੇ ਖਾ ਕੇ ਆਪ ਆਪਣੇ ਬੱਚਿਆਂ ਦੀ ਪੇਟ ਦੀ ਭੁੱਖ ਨੂੰ ਦੂਰ ਕਰ ਲਈ ਗੁਰੂ ਰਵਿਦਾਸ ਮਹਾਰਾਜ ਨੇ ਹਿਰਨੀ ਦੀ ਫਾਹੀ ਵਾਲਾ ਰੱਸਾ ਆਪਣੇ ਗਲ ਵਿੱਚ ਪਾ ਕੇ ਉਸ ਸ਼ਿਕਾਰੀ ਦੇ ਕੋਲ ਬੈਠ ਗਏ ਜਿਵੇਂ ਹਿਰਨੀ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਜਾਂਦੀ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਸ਼ਾਮਾਂ ਦੇ ਦੀਵਾਨਾਂ ਵਿੱਚ ਬੇਨਤੀ ਕਰਨਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਜੀ ਸੋ ਆਉਣ ਵਾਲਾ ਸਮਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਤਿੰਨਾਂ ਦੇ ਪਾਸੋਂ ਸਤਿਗੁਰ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੋ ਦਾਸਾਂ ਨੂੰ ਪਿਆਰ ਦੇ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ